جو بے شک ہے ماتا نے بچائیو بنیوں کھال سے جدا کرائیو او جو دیو جم بندے سراپ تو گئیو بندیوں پر تاپ
واہ گرو جی کا خالصہ واہ گرو جی کی فتح ست گرو گریب نواز تن تن شری گرو گرنتھ صاحب جی مہاراج جی دے پوتر چرنا اندر جڑ بیٹھی گرو کا خاص روپ پرم ستکار یوگ سنمان یوگ گرو خالصہ سات سنگت تنتا دے پاتر ہو وڈیاں پاگاں والے ہو اشٹم بلبیرا ستگرو بالا پریتم ستگرو شری گرو ہر کرشن صاحب جی مہاراج جی دا پاون پوتر پرکاش پرب دہاڑا بہت ہی شردا بھاونا آستھا تے ستکار سہت منا رہے ہو اج دے دن کیرتپور صاحب جی دی پاون پوتر دھرتی تے پتا شری گرو ہر رائے صاحب جی مہاراج اور ماتا کشن کور جی دی کوکھ توں سن 1656 عیسوی نو مہاراج گرو ہر کرشن صاحب جی نے اوتار تارن کیتا پرکاش تارن کیتا ستویں پاتشاہ گرو ہر رائے صاحب جی مہاراج جی دے چرنا چ رہ کے گرسکھی دے آدرش نو گرہن کیتا پتا جی دے جوتی جوت سماؤن تو بعد تقریباً 5 سال دی عمر وچ شری گرو ہر کرشن صاحب جی مہاراج جی گرتا گدی تے براجمان ہوئے اور 2 سال تقریباً 2.5 سال دا سما مہاراج جی گرتا گدی تے رہے اور انیکاں جیواں دے کلیان کیتے سری گرو گرنتھ صاحب جی مہاراج جی دے بچن ظاہر طور تے پرگٹ کر کے وکھائے کہ پنگل پربت پار پرے کھل چتر بکیتا کہ کیویں مورکھاں نوں بھی 6 شاستراں دا 4 ویداں دا 27 سمرتیاں تے 18 پراناں دا گیانی بنا دتا ہے اور ایک گونگے کوڑو گیتا دے ارتھ کروا دیتے ایسے مہان ستگرو جنہ دے درشن کیتے ہیں سارے دکھاں کلیشاں بگنا دا ناس ہوندا ہے خود گرو کلگیاں والے چوجی پریتم صاحب کمال شری گرو گوبند سنگھ صاحب جی مہاراج جی بچن کردے نے شری ہر کرشن تے آئی ہے جس ڈٹھے سب دکھ جائے کہ شری گرو ہر کرشن صاحب جی مہاراج جی دے درشن کیتے ہیں سارے دکھاں دا کلیشاں دا بگنا دا ناس ہو جاندا ہے ایسے مہان ستگرو شری گرو ہر کرشن صاحب جی مہاراج جی دے پوتر پاون پرکاش پرب دہاڑے دیاں آپ سربت سنگتاں نوں لکھ لکھ بدائیاں ہون ستگرو گرو ہر کرشن صاحب ساڈے تے بھی کرپا کرن اسی بیل بدھی والے جیو ہاں اور ساڈے تے بھی ترس کر کے ساڈے سراں تے بھی اپنی چھڑی رکھن اور سانوں بھی نج آپے دی سوجی ہو جائے اپنے نج آتم سروپ دا گیان ہو جائے اے بینتی ستگران دے چرنا میں چاپاں سارے نے کرنی ہے لڑی وار اتہاس آپ جی سرون کر رہے ہو ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਦੇ ਇਤਿਹਾਸ ਨਾਲ ਸੰਬੰਧਿਤ ਵਾਕਿਆਤ ਜੋ ਪੰਥ ਦੇ ਮਹਾਨ ਵਿਦਵਾਨ ਭਾਈ ਰਤਨ ਸਿੰਘ ਜੀ ਭੰਗੂ ਨੇ ਲਿਖੇ ਨੇ ਉਹ ਆਪ ਜੀ ਸਰਵਣ ਕਰ ਰਹੇ। ਬਾਬਾ ਬੰਦਾ ਸਿੰਘ ਜੀ ਬਹਾਦਰ ਔਰ ਉਸ ਸਮੇਂ ਕੁਝ ਸਿੰਘਾਂ ਦੇ ਨਾਲ ਆਪਸੀ ਮਤਭੇਦ ਹੋਏ, ਜਿਸ ਕਰਕੇ ਕੁਝ ਸਿੰਘ ਬਾਬਾ ਬੰਦਾ ਸਿੰਘ ਜੀ ਬਹਾਦਰ ਤੋਂ ਵੱਖਰੇ ਹੋ ਕੇ ਅਡਰੇ ਹੋ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਚਲੇ ਗਏ। ਬਾਬਾ ਬੰਦਾ ਸਿੰਘ ਜੀ ਬਹਾਦਰ ਉੱਥੋਂ ਗੁਰਦਾਸ ਨੰਗਲ ਦੇ ਇਲਾਕੇ ਵਿੱਚ ਵਾਪਸ ਆ ਗਏ, ਪਰ ਆਪਸੀ ਫੁੱਟ ਜਿਹੜੀ ਆ ਇਹ ਜ਼ਾਹਰ ਹੋਈ ਤੇ ਬਾਦਸ਼ਾਹ ਫਰਕਸ਼ੀਅਰ ਕੋਲੇ ਗੱਲ ਪਰ ਪਹੁੰਚੀ। ਫਰਕਸ਼ੀਅਰ ਬਾਦਸ਼ਾਹ ਨੇ ਸੋਚਿਆ ਕਿ ਇਸ ਗੱਲ ਤੋਂ ਫਾਇਦਾ ਲੈਣਾ ਚਾਹੀਦਾ ਹੈ ਕਿ ਜਿਹੜੀ ਇਹਨਾਂ ਦੀ ਆਪਸੀ ਫੁੱਟ ਹੈ ਇਸ ਫੁੱਟ ਦੇ ਨਾਲ ਸਾਡਾ ਫਾਇਦਾ ਹੋ ਸਕਦਾ। ਤੋ ਫਰਕਸ਼ੀਅਰ ਬਾਦਸ਼ਾਹ ਜਿਵੇਂ ਆਪਣੇ ਕੁਝ ਯਤਨ ਕਰ ਰਿਹਾ ਕਿ ਬਾਬਾ ਬੰਦਾ ਸਿੰਘ ਜੀ ਦੀ ਬਹਾਦਰ ਦੀ ਜੋ ਉਭਰਦੀ ਹੋਈ ਸ਼ਕਤੀ ਜਗ ਜ਼ਾਹਰ ਹੈ ਉਸ ਨੂੰ ਸਦਾ ਵਾਸਤੇ ਮਿਟਾਉਣਾ ਚਾਹੁੰਦਾ ਹੈ, ਪਰ ਇਹ ਨਹੀਂ ਸੀ ਜਾਣਦਾ ਫਰਕਸ਼ੀਅਰ ਕਿ ਇਹ ਖਾਲਸਾ ਕੌਮ ਖਾਲਸਾ ਪੰਥ ਮਰਜੀਵੜਿਆਂ ਦਾ ਪੰਥ ਹੈ। ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਕਿਤੇ ਦੇ ਮਨ ਚ ਭੁਲੇਖਾ ਹੋਵੇ ਕਿ ਮੁਹਿੰਮ ਖਤਮ ਹੋ ਜਾਏਗੀ, ਇਹ ਮੁਹਿੰਮ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਫਰਨਾਮੇ ਚ ਬਚਨ ਲਿਖੇ ਨੇ ਔਰੰਗਜ਼ੇਬ ਬਾਦਸ਼ਾਹ ਨੂੰ ਕਿ ਸਾਡੇ ਚਾਰ ਪੁੱਤਰਾਂ ਨੂੰ ਮਾਰ ਕੇ ਤੂੰ ਇਹ ਨਾ ਸਮਝੀ ਕਿ ਮੈਂ ਇਹ ਅੱਗ ਬੁਝਾ ਦਿੱਤੀ ਹੈ, ਮੈਂ ਇਹ ਮੁਹਿੰਮ ਖਤਮ ਕਰ ਦਿੱਤੀ ਹੈ ਜਿਹੜੀ ਕਲਗੀਧਰ ਨੇ ਚਲਾਈ ਸੀ। ਮਹਾਰਾਜ ਜੀ ਕਹਿੰਦੇ ਮੇਰੀ ਇਹ ਮੁਹਿੰਮ ਉਦੋਂ ਤੱਕ ਚੱਲਦੀ ਰਹੇਗੀ ਜਦੋਂ ਤੱਕ ਮੇਰਾ ਖਾਲਸਾ ਪੰਥ ਕੁੰਡਲੀਆ ਨਾਗ ਬਾਕੀ ਪਿੱਛੇ ਜਿਉਂਦਾ ਹੈ। ਪਾਤਸ਼ਾਹ ਦੇ ਬਚਨ ਨੇ, ਗਰੀਬਨਵਾਜ ਪਾਤਸ਼ਾਹ ਦੇ ਕਥਨ ਹਨ ਕਿ ਬਾਕੀ ਬੇਮਾਦਸ ਤੋਂ ਪੇਚੀਦਾ ਹੈ ਮਾਰ, ਮਾਰ ਨਾਮ ਹੈ ਸੱਪ ਦਾ, ਪੇਚੀਦਾ ਕਹਿੰਦੇ ਨੇ ਕੁੰਡਲੀਏ ਨਾਗ ਨੂੰ ਜਿਹੜਾ ਕੁੰਡਲ ਮਾਰ ਕੇ ਬੈਠਦਾ, ਬੜਾ ਭਿਆਨਕ ਨਾਗ ਹੁੰਦਾ ਹੈ। ਫਰਕਸ਼ੀਅਰ ਦੇ ਮਨ ਚ ਵੀ ਇਹ ਭੁਲੇਖਾ ਸੀ ਕਿ ਸ਼ਾਇਦ ਇਹਨੂੰ ਖਤਮ ਕਰਕੇ ਮੈਂ ਇਹ ਮੁਹਿੰਮ ਖਤਮ ਕਰ ਦਿਆਂਗਾ, ਪਰ ਪੰਥ ਦੇ ਵਿੱਚ ਸ਼ਹੀਦੀ ਪ੍ਰਾਪਤ ਕਰਨ ਦਾ ਸਿਧਾਂਤ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਸਿੱਖਾਂ ਨੂੰ ਦੇ ਗਏ ਨੇ, ਜਿਨ੍ਹਾਂ ਅੰਦਰ ਮਰ ਮਿਟਣ ਦਾ ਜਜ਼ਬਾ ਵੀ ਹੈ। ਤੋ ਫਰਕਸ਼ੀਅਰ ਜਿਵੇਂ ਕੁਝ ਯਤਨ ਕਰ ਰਿਹਾ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਗ੍ਰਿਫਤਾਰ ਕਰਨ ਦੇ, ਆਓ ਸਾਰੀ ਸੰਗਤ ਮਨ ਬਿਰਤੀਆਂ ਇਕਾਗਰ ਕਰੋ। ਗੁਰੂ ਪੰਥ ਦਾ ਇਹ ਪਵਿੱਤਰ ਇਤਿਹਾਸ ਹੈ, ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰੋ। ਇਕਾਗਰਤਾ ਬਣਾਉਣ ਵਾਸਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ
ਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਸ਼ਾਹ ਕਹਿ ਮਾਤਾ ਨੇ ਬਚਾਇਓ।
ਬਾਦਸ਼ਾਹ ਫਰਕਸ਼ੀਅਰ ਆਪਣੇ ਨਾਲ ਦੇ ਸਾਥੀ ਸਲਾਹਕਾਰਾਂ ਨਾਲ ਸਲਾਹ ਕਰ ਰਿਹਾ, ਜਦੋਂ ਉਹਦੇ ਕੋਲੇ ਗੱਲ ਪਹੁੰਚੀ ਕਿ ਸਿੰਘਾਂ ਵਿੱਚ ਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਵਿੱਚ ਕੁਝ ਆਪਸੀ ਮਤਭੇਦ ਹੋਏ ਨੇ, ਔਰ ਇਹ ਖਾਲਸਾ ਜੀ ਮਤਭੇਦ ਐਸੇ ਨਹੀਂ, ਅਕਸਰ ਸਕੇ ਭਰਾਵਾਂ ਵਿੱਚ ਵੀ ਮਤਭੇਦ ਹੋ ਜਾਂਦੇ ਨੇ, ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਭਰਾ ਆਪਸ ਟੁੱਟ ਜਾਂਦੇ ਨੇ। ਕਈ ਵਾਰ ਕਈ ਵਿਚਾਰਾਂ ਸਾਡੀਆਂ ਆਪੋ ਵਿੱਚ ਨਹੀਂ ਮਿਲਦੀਆਂ ਤੇ ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਅਡਰੇ ਹੋ ਗਏ ਵੱਖਰੇ ਹੋ ਗਏ। ਤੋ ਇਸ ਤਰ੍ਹਾਂ ਦੇ ਕੁਝ ਮਤ ਭਾਤ ਭੇਦ ਸਨ ਜਿਹੜੇ ਵਿਚਾਰਕ ਸਨ, ਉਹ ਵਿਚਾਰਕ ਮਤ ਭੇਦ ਜਾਣ ਕੇ ਫਰਕਸ਼ੀਅਰ ਨੇ ਆਖਿਆ ਇਹਨਾਂ ਚ ਫੁੱਟ ਪੈ ਗਈ ਹੈ, ਕੁਝ ਸਿੰਘ ਬਾਬਾ ਜੀ ਤੋਂ ਵੱਖਰੇ ਹੋ ਗਏ ਨੇ। ਇਹਨੇ ਆਖਿਆ ਚੰਗੀ ਗੱਲ ਹੋਈ ਹੈ ਕਿ ਇੱਧਰ ਮਾਤਾ ਜੀ ਨੇ ਵੀ ਉਧਰ ਹੁਕਮਨਾਮੇ ਸਿੰਘਾਂ ਨੂੰ ਖਾਲਸੇ ਨੂੰ ਭੇਜ ਦਿੱਤੇ ਹਨ,
ਬੰਨਿਓ ਖਾਲਸੇ ਜੁਦਾ ਕਰਾਇਓ,
ਔਰ ਬਹੁਤ ਸਾਰੇ ਸਿੰਘ ਬਾਬਾ ਬੰਦਾ ਸਿੰਘ ਜੀ ਬਹਾਦਰ ਤੋਂ ਵੱਖਰੇ ਹੋ ਗਏ ਨੇ, ਉਹਨਾਂ ਤੋਂ ਜੁਦਾ ਹੋ ਗਏ ਨੇ।
ਉਹ ਜੁਦਯੋ ਜਿਵੇਂ ਬੰਦੇ ਸਰਾਪ,
ਔਰ ਬਾਬਾ ਬੰਦਾ ਸਿੰਘ ਜੀ ਬਹਾਦਰ ਪ੍ਰਤੀ ਮਾਤਾ ਸੁੰਦਰੀ ਜੀ ਨੇ ਕੁਝ ਐਸੇ ਬਚਨ ਵੀ ਕਹੇ ਨੇ ਕਿ ਜਿਹੜੇ ਬਚਨ ਮਾਤਾ ਜੀ ਨੇ ਇਸ ਕਰਕੇ ਕਹੇ ਕਿਉਂਕਿ ਕੁਝ ਮਰਿਆਦਾਵਾਂ ਜੋ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਬਦਲੀਆਂ ਸਨ, ਜਿਵੇਂ ਫਤਿਹ ਦਰਸ਼ਨ ਕੀ ਸਿਧਾਂਤ ਇਹ ਦ੍ਰਿੜ ਕਰਵਾ ਦਿੱਤਾ ਕਿ ਦਰਸ਼ਨ ਜੀ ਕਾ ਖਾਲਸਾ ਦਰਸ਼ਨ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀ ਥਾਂ ਤੇ ਇਹ ਫਤਿਹ ਸ਼ੁਰੂ ਕਰ ਦਿੱਤੀ ਸੀ। ਤੋ ਇਹੋ ਜਿਹੀਆਂ ਕੁਝ ਗੱਲਾਂ ਕਰਕੇ ਮਾਤਾ ਜੀ ਨੇ, ਕਿਉਂਕਿ ਮਾਤਾ ਜੀ ਉਸ ਵੇਲੇ ਪੰਥ ਦੇ ਆਗੂ ਸਨ ਖਾਲਸਾ ਜੀ, ਔਰ ਇਹ ਹੱਕ ਗੁਰੂ ਕਲਗੀਧਰ ਜੀ ਮਾਤਾ ਸੁੰਦਰੀ ਜੀ ਨੂੰ ਦੇ ਕੇ ਗਏ ਸਨ ਜਦੋਂ ਮਹਾਰਾਜ ਜੀ ਨੰਦੇੜ ਗਏ ਨੇ, ਔਰ ਆਪਣੇ ਘਰ ਦੀ ਮੋਹਰ ਜਿਹੜੀ ਸੀ, ਜਿਹੜੀ ਮੋਹਰ ਦਸਵੇਂ ਪਾਤਸ਼ਾਹ ਲਾ ਕੇ ਹੁਕਮਨਾਮੇ ਜਾਰੀ ਕਰਦੇ ਸਨ, ਉਹ ਮੋਹਰ ਸਤਿਗੁਰੂ ਜੀ ਜਾਣ ਵੇਲੇ ਮਾਤਾ ਸੁੰਦਰੀ ਜੀ ਨੂੰ ਦੇ ਗਏ ਸਨ ਕਿ ਮਾਤਾ ਸੁੰਦਰੀ ਜੀ ਨੂੰ ਕਹਿ ਗਏ ਸਨ ਕਿ ਹੁਣ ਜਿੰਨੇ ਪੰਥ ਦੇ ਫੈਸਲੇ ਨੇ ਹੁਕਮਨਾਮੇ ਨੇ ਉਹ ਤੁਸੀਂ ਜਾਰੀ ਕਰਨੇ ਨੇ। ਇਸ ਕਰਕੇ ਮਾਤਾ ਸੁੰਦਰੀ ਜੀ ਦਾ ਪੰਥ ਵਿੱਚ ਜੋ ਰੁਤਬਾ ਹੈ ਬੜਾ ਮਹਾਨ ਹੈ। ਮਾਤਾ ਸੁੰਦਰੀ ਕੋਈ ਸਧਾਰਨ ਮਾਤਾ ਨਹੀਂ ਹੈ, ਮਾਤਾ ਸੁੰਦਰੀ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਦੀ ਸੱਕੀ ਮਾਂ ਹੈ, ਜਿਹਨੇ ਬਾਬਾ ਅਜੀਤ ਸਿੰਘ ਜੀ ਵਰਗੇ ਮਹਾਨ ਸੂਰਮੇ ਨੂੰ ਜਨਮ ਦਿੱਤਾ ਹੈ, ਜਿਹਨੇ ਆਪਣੀ ਸੱਸ ਮਾਤਾ ਗੁਜਰੀ ਜੀ ਦੀ ਸੰਗਤ ਕੀਤੀ ਹੈ, ਜਿਸਨੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੀ ਸੰਗਤ ਕੀਤੀ ਹੈ, ਉਹ ਮਾਤਾ ਦਾ ਰੁਤਬਾ ਖਾਲਸਾ ਜੀ ਪੰਥ ਦੀ ਦ੍ਰਿਸ਼ਟੀ ਵਿੱਚ ਬੜਾ ਉੱਚਾ ਤੇ ਸੁੱਚਾ ਰੁਤਬਾ ਹੈ। ਤੋ ਇਸ ਕਰਕੇ ਮਾਤਾ ਜੀ ਦੇ ਬਾਬਤ ਫਰਕਸ਼ੀਅਰ ਵੀ ਕਹਿ ਰਿਹਾ ਕਿ ਮਾਤਾ ਜੀ ਨੇ ਕੁਝ ਬਚਨ ਕਹਿ ਦਿੱਤੇ ਹਨ, ਐਸੇ ਹੁਕਮਨਾਮੇ ਜਾਰੀ ਕਰ ਦਿੱਤੇ ਹਨ,
ਤਿਉ ਗਇਓ ਬੰਦਿਓ ਪ੍ਰਤਾਪ।
ਇਸ ਕਰਕੇ ਬਾਬਾ ਬੰਦਾ ਸਿੰਘ ਜੀ ਦਾ ਪ੍ਰਤਾਪ ਜਿਹੜਾ ਪਹਿਲਾਂ ਸੀ, ਹੁਣ ਓਨਾ ਪ੍ਰਤਾਪ ਓਨਾ ਜਲਾਲ ਨਹੀਂ ਰਿਹਾ।
ਭੇਜੇ ਔਰ ਪਾਤਸ਼ਾਹੀ ਫੌਜ,
ਹੁਣ ਇਹ ਸੋਚ ਰਿਹਾ ਫਰਕਸ਼ੀਅਰ ਕਿ ਮੈਂ ਹੁਣ ਆਪਣੀ ਪਾਤਸ਼ਾਹੀ ਫੌਜ ਬਾਬਾ ਬੰਦਾ ਸਿੰਘ ਜੀ ਬਹਾਦਰ ਤੇ ਭੇਜਾ,
ਮਾਰੋ ਬੰਦਾ ਅਬ ਕਰ ਮੌਜ,
ਹੁਣ ਮੈਂ ਆਪਣੇ ਮਨ ਦੀ ਮੌਜ ਨਾਲ ਬੰਦੇ ਨੂੰ ਮਾਰ ਮੁਕਾਵਾਂ। ਇਹ ਬੰਦਾ ਜਿਹੜਾ ਸਾਡੀ ਪਾਤਸ਼ਾਹੀ ਦੇ ਉੱਤੇ ਬੰਦੇ ਦੇ ਸਮਾਨ ਲੱਗਾ ਹੋਇਆ, ਬੰਦਾ ਖਾਲਸਾ ਜੀ ਇੱਕ ਬੰਦਾ ਇਹੋ ਜਿਹੀ ਵੇਲ ਹੁੰਦੀ ਹੈ, ਉਹਨੂੰ ਵੀ ਬੰਦਾ ਕਹਿੰਦੇ ਨੇ, ਉਹ ਵੇਲ ਦਰਖਤ ਦੇ ਆਲੇ ਦੁਆਲੇ ਲਿਪਟ ਜਾਂਦੀ ਹੈ, ਉਹਦੀ ਆਪਣੀ ਥੱਲੇ ਜੜ੍ਹ ਨਹੀਂ ਹੁੰਦੀ, ਉਹ ਦਰਖਤ ਦੇ ਉੱਤੇ ਹੀ ਫੈਲਦੀ ਜਾਂਦੀ ਹੈ, ਫੈਲਦੀ ਫੈਲਦੀ ਇੰਨੀ ਜ਼ਿਆਦਾ ਫੈਲ ਜਾਂਦੀ ਹੈ ਕਿ ਜਿਹੜਾ ਉਹ ਦਰਖਤ ਹੈ ਉਹ ਸੁੱਕ ਜਾਂਦਾ, ਸੜ ਜਾਂਦਾ ਹੈ ਉਸ ਵੇਲ ਦੀ ਜਕੜ ਦੇ ਨਾਲ ਹੀ। ਇਹ ਵੀ ਸਾਡੇ ਉੱਤੇ ਜਕੜ ਬਣ ਕੇ ਬੰਦਾ ਬਣ ਕੇ ਪਿਆ ਹੋਇਆ, ਤੇ ਇਸ ਬੰਦੇ ਨੂੰ ਹੁਣ ਖਤਮ ਕਰਨਾ ਚਾਹੀਦਾ, ਇਹ ਫਰਕਸ਼ੀਅਰ ਕਹਿ ਰਿਹਾ।
ਵਜ਼ੀਰ ਕਈ ਕੋ ਭੇਜੋ ਸਿਆਣੇ,
ਜਿਹੜੇ ਦੇ ਨਾਲ ਦੇ ਵਜ਼ੀਰ ਸਨ ਫਰਕਸ਼ੀਅਰ ਦੇ ਸਲਾਹਕਾਰ ਸਨ, ਉਹ ਫਰਕਸ਼ੀਅਰ ਨੂੰ ਕਹਿੰਦੇ, ਬਾਦਸ਼ਾਹ ਆਪਾਂ ਨੂੰ ਕੋਈ ਚੰਗੇ ਚਤਰ ਚਲਾਕ ਜਿਹੜੇ ਸਿਆਣੇ ਸਿਆਣੇ ਲੋਕ ਨੇ, ਜਿਹੜੇ ਵਧੀਆ ਚਿਕਨੀਆਂ ਚੋਪੜੀਆਂ ਗੱਲਾਂ ਕਰਕੇ ਲੋਕਾਂ ਨੂੰ ਪ੍ਰਭਾਵਿਤ ਕਰ ਸਕਦੇ ਨੇ, ਆਪਣੀਆਂ ਗੱਲਾਂ ਦੇ ਨਾਲ ਉਹਨਾਂ ਨੂੰ ਆਪਣੇ ਕਾਬੂ ਵਿੱਚ ਕਰ ਸਕਦੇ ਨੇ, ਇਦਾਂ ਦੇ ਕੁਝ ਜਿਹੜੇ ਸਿਆਣੇ ਲੋਕ ਨੇ ਉਹ ਆਪਾਂ ਨੂੰ ਪੰਥ ਕੋਲ ਖਾਲਸੇ ਕੋਲ ਭੇਜਣੇ ਚਾਹੀਦੇ ਹਨ।
ਕਰੈ ਜੋ ਛਲ ਬਲ ਮਤਲਬ ਪਛਾਣਾ,
ਜਿਹੜੇ ਜਾ ਕੇ ਉੱਥੇ ਛਲ ਬਲ ਵੀ ਕਰਨ, ਆਪਣਾ ਕਪਟ ਕਰਕੇ ਉਹਨਾਂ ਨੂੰ ਦਬਾਉਣ ਦਾ ਯਤਨ ਕਰਨ, ਔਰ ਉਹਨਾਂ ਦਾ ਅਗਰ ਕੋਈ ਛਲ ਹੈ, ਉਹਨਾਂ ਦਾ ਕੋਈ ਬਲ ਹੈ, ਉਸ ਛਲ ਤੇ ਬਲ ਦੇ ਮਤਲਬ ਨੂੰ ਉਹ ਚੰਗੀ ਤਰ੍ਹਾਂ ਪਛਾਣ ਸਕਣ।
ਅੱਗੇ ਬੰਦਾ ਬੁਰੀ ਬਲਾਏ,
ਬੰਦਾ ਸਿੰਘ ਬਹਾਦਰ ਕੋਈ ਸਧਾਰਨ ਵਿਅਕਤੀ ਨਹੀਂ ਹੈ, ਉਹ ਮੁਸਲਮਾਨ ਇਹ ਕਹਿ ਰਹੇ ਨੇ, ਕਹਿੰਦੇ ਬੰਦਾ ਇੱਕ ਬੜੀ ਬੁਰੀ ਬਲਾ ਹੈ ਸਾਡੇ ਵਾਸਤੇ। ਉਸ ਵੇਲੇ ਦੇ ਜਿਹੜੇ ਮੁਸਲਮਾਨ ਲਿਖਾਰੀ ਨੇ, ਉਹਨਾਂ ਮੁਸਲਮਾਨ ਲਿਖਾਰੀਆਂ ਨੇ ਖਾਫੀ ਖਾਂ, ਉਸ ਵੇਲੇ ਦਾ ਸਮਕਾਲੀ ਉਸ ਵੇਲੇ ਦਾ ਵਿਦਵਾਨ ਹੋਇਆ ਮੁਸਲਮਾਨਾਂ ਦਾ, ਉਹਨੇ ਬਾਬਾ ਬੰਦਾ ਸਿੰਘ ਜੀ ਦੇ ਬਹਾਦਰ ਬਹੁਤ ਕੁਝ ਲਿਖਿਆ ਹੈ। ਉਹ ਕਹਿੰਦਾ ਬੰਦਾ ਸਾਡੇ ਮੁਸਲਮਾਨਾਂ ਵਾਸਤੇ ਕਿਆਮਤ ਦਾ ਰੋਜ਼ ਹੈ। ਇੱਥੋਂ ਤੱਕ ਇਹਨਾਂ ਦੇ ਅੰਦਰ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਡਰ ਸੀ, ਕਹਿੰਦੇ ਜਿਵੇਂ 4 ਸਾਲ ਦੇ ਬੱਚੇ ਦੇ ਹਿਰਦੇ ਵਿੱਚ ਹੁੰਦਾ ਨਾ, ਉਹਨੂੰ ਕੋਈ ਡਰਾਵਾ ਦਿੰਦਾ, ਸੌ ਜਾ ਨਹੀਂ ਤਾਂ ਹਊਆ ਆ ਜਾਏਗਾ, ਜਿਵੇਂ ਉਹ 4 ਸਾਲ ਦੇ ਬੱਚੇ ਨੂੰ ਹਊਏ ਦਾ ਡਰ ਹੁੰਦਾ ਨਾ, ਏਦਾਂ ਇਹਨਾਂ ਤੁਰਕਾਂ ਨੂੰ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਡਰ ਸੀ। ਇਹੋ ਜਿਹਾ ਮਹਾਨ ਜਰਨੈਲ ਬਾਬਾ ਬੰਦਾ ਸਿੰਘ, ਇਹੋ ਜਿਹਾ ਡਰ ਸੀ ਇਹਨਾਂ ਦੇ ਹਿਰਦਿਆਂ ਵਿੱਚ। ਇਹ ਕਹਿੰਦੇ ਬੰਦਾ ਸਿੰਘ ਬਹਾਦਰ ਕੋਈ ਸਧਾਰਨ ਨਹੀਂ, ਉਹ ਬੜੀ ਬੁਰੀ ਬਲਾ ਹੈ ਸਾਡੇ ਤੁਰਕਾਂ ਵਾਸਤੇ।
ਲੜਕਰ ਫੌਜ ਨਾ ਲਿਓ ਮਰਵਾਏ,
ਜੇ ਆਪਾਂ ਸਿੱਧਾ ਲੜਦੇ ਹਾਂ ਬੰਦਾ ਸਿੰਘ ਬਹਾਦਰ ਨਾਲ, ਤੇ ਸਿੱਧਾ ਉਹਦੇ ਨਾਲ ਲੜਨ ਨਾਲ ਸਾਡੀਆਂ ਫੌਜਾਂ ਹੀ ਮਰਦੀਆਂ ਨੇ, ਸਾਡੀਆਂ ਹੀ ਫੌਜਾਂ ਦਾ ਨੁਕਸਾਨ ਹੋਣਾ, ਕਿਉਂ ਨਾਹਕ ਬਿਨਾਂ ਕਾਰਨ ਤੋਂ ਆਪਣੀਆਂ ਫੌਜਾਂ ਮਰਵਾਉਂਦੇ ਹੋ, ਕਿਸੇ ਨੀਤੀ ਦੇ ਨਾਲ, ਕਿਉਂਕਿ ਲੜਨ ਦੇ ਨਾਲ ਇਹ ਖਾਲਸੇ ਨੂੰ ਆਪਾਂ ਨਹੀਂ, ਇਹਨਾਂ ਨੂੰ ਨਹੀਂ ਜਿੱਤ ਸਕਣਾ, ਬੰਦੇ ਨੂੰ ਲੜ ਕੇ ਨਹੀਂ ਆਪਾਂ ਜਿੱਤ ਸਕਦੇ, ਕਿਸੇ ਰਾਜਨੀਤੀ ਦੇ ਦਾਵ ਪੇਚ ਦੇ ਨਾਲ ਇਹਨੂੰ ਘੇਰ ਕੇ ਆਪਾਂ ਖਤਮ ਕਰ ਸਕਦੇ ਹਾਂ।
ਸਿੰਘਾਂ ਨੂੰ ਸੌਂਬੀ ਟੁੱਟੇ ਨਾ ਜਾਏ,
ਉਧਰ ਸਿੰਘਾਂ ਨੂੰ ਵੀ ਪਰਚਾ ਕੇ ਰੱਖਣਾ ਪੈਣਾ ਕਿ ਜਿਹੜੇ ਸਿੰਘ ਬਾਬਾ ਬੰਦਾ ਸਿੰਘ ਜੀ ਬਹਾਦਰ ਤੋਂ ਅਡਰੇ ਹੋਏ ਨੇ, ਕਿਤੇ ਉਹ ਦੁਬਾਰਾ ਬੰਦਾ ਸਿੰਘ ਨਾਲ ਜਾ ਕੇ ਨਾ ਮਿਲ ਜਾਣ, ਉਹਨਾਂ ਨੂੰ ਵੀ ਵੱਖਰੇ ਕਰਕੇ ਰੱਖਣਾ, ਇੱਧਰ ਇਹਨਾਂ ਨੂੰ ਵੀ ਵੱਖਰੇ ਕਰਕੇ ਰੱਖਣਾ, ਇਹਨਾਂ ਦੋਵਾਂ ਤਾਕਤਾਂ ਨੂੰ ਆਪਸ ਵਿੱਚ ਮਿਲਣ ਨਹੀਂ ਦੇਣਾ।
ਸੱਚ ਝੂਠ ਤੋਂ ਕਰੇ ਸਿੰਘ ਨੇ ਜਾਏ,
ਸੱਚ ਝੂਠ ਬੋਲ ਕੇ ਕਿਸੇ ਤਰੀਕੇ ਜਿਹੜੇ ਉਹ ਸਿੰਘ ਵੱਖਰੇ ਹੋਏ ਨੇ, ਉਹਨਾਂ ਸਿੰਘਾਂ ਨੂੰ ਆਪਾਂ ਕਿਸੇ ਤਰੀਕੇ ਆਪਣੇ ਦੇ ਉੱਤੇ ਪਤੀਜ ਲਈਏ, ਉਹਨਾਂ ਨੂੰ ਆਪਣੇ ਕਾਬੂ ਵਿੱਚ ਕਰ ਲਈਏ।
ਅੱਗਿਓ ਵਿਗੜ ਸਿੰਘ ਜੋ ਪਾਏ,
ਜੇ ਸਾਡੇ ਨਾਲ ਅੱਗੋਂ ਸਿੰਘ ਵਿਗੜ ਵੀ ਜਾਣ, ਸਿੰਘ ਸਾਡੇ ਨਾਲ ਅੱਗੋਂ ਔਖੇ ਭਾਰੇ ਵੀ ਹੋ ਜਾਣ, ਆਪਾਂ ਹਾਲੇ ਉਹਨਾਂ ਦੇ ਨਾਲ ਵਿਗਾੜ ਨਹੀਂ ਕਰਨਾ, ਜੇ ਉਹ ਵਿਗੜਨ ਵੀ ਤੇ ਆਪਾਂ ਨਹੀਂ ਵਿਗੜਨਾ, ਆਪਾਂ ਫਿਰ ਵੀ ਉਹਨਾਂ ਦੇ ਨਾਲ ਸੰਧੀ ਕਰਕੇ ਰੱਖਣ ਦਾ ਯਤਨ ਕਰਾਂਗੇ।
ਜੇ ਉਹ ਟਕੇ ਉਹ ਰੱਖੋ ਹੁਣ ਪਾਰ,
ਆਪਾਂ ਜਿਹੜਾ ਖਾਲਸਾ ਬਾਬਾ ਜੀ ਤੋਂ ਵੱਖਰਾ ਹੋਇਆ ਉਹਨਾਂ ਨੂੰ ਟਕੇ ਭੇਜ ਦਈਏ, ਕੁਝ ਜਗੀਰਾਂ ਭੇਜ ਦਈਏ, ਏਦਾਂ ਬੰਦਾ ਸਿੰਘ ਬਹਾਦਰ ਨਾਲ ਉਹਨਾਂ ਨੂੰ ਪਾੜ ਕੇ ਰੱਖੀਏ, ਵੱਖਰਾ ਕਰਕੇ ਰੱਖੀਏ।
ਮਤ ਫਿਰ ਸਿੰਘ ਰਲੈ ਉਹਨਾਂ ਨਾਲ,
ਮਤਾ ਕਿਤੇ ਉਹ ਜਿਹੜੇ ਤੱਤ ਖਾਲਸੇ ਦੇ ਸਿੰਘ ਵੱਖਰੇ ਹੋਏ ਨੇ, ਉਹ ਕਿਤੇ ਦੁਬਾਰਾ ਬੰਦਾ ਸਿੰਘ ਨਾਲ ਜਾ ਕੇ ਨਾ ਮਿਲ ਜਾਣ।
ਦੋਹੇਰਾ ਸਦਿਓ ਬਹੁਤ ਵਿਚਾਰ ਕੈ ਕਸੂਰੀਆ ਹਿੰਮਤ ਖਾਨ,
ਏਦਾਂ ਦੇ ਵਿਚਾਰ ਕਰਕੇ ਫਰਕਸ਼ੀਅਰ ਬਾਦਸ਼ਾਹ ਨੇ ਆਪਣਾ ਇੱਕ ਬੜਾ ਹੀ ਸਿਆਣਾ ਅਹਿਲਕਾਰ ਤੇ ਜਰਨੈਲ ਸੀ ਕਸੂਰ ਦੇ ਇਲਾਕੇ ਦਾ ਰਹਿਣ ਵਾਲਾ, ਉਹਦਾ ਨਾਂ ਸੀ ਹਿੰਮਤ ਖਾਨ। ਹਿੰਮਤ ਖਾਨ ਨਾਮ ਦਾ ਇੱਕ ਕਸੂਰੀਆ ਸੈਯਦ, ਉਹਨੂੰ ਇਹਨੇ ਆਪਣੇ ਕੋਲ ਸੱਦਿਆ, ਆਪਣੇ ਕੋਲ ਬੁਲਾਇਆ ਫਰਕਸ਼ੀਅਰ ਨੇ।
ਬੰਦਾ ਮਾਰਨ ਕੋ ਕਯੋ ਕਰ ਲੱਖ ਕਸਮ ਕੁਰਾਨ,
ਉਸ ਹਿੰਮਤ ਖਾਨ ਨੂੰ ਆਪਣੇ ਕੋਲ ਬੁਲਾ ਕੇ ਨੇ ਉਹਨੂੰ ਸਿਖਾਇਆ, ਆਖਿਆ ਹਿੰਮਤ ਖਾਨ ਭਾਵੇਂ ਤੈਨੂੰ ਲੱਖਾਂ ਕੁਰਾਨ ਦੀਆਂ ਕਸਮਾਂ ਖਾਣੀਆਂ ਪੈਣ, ਇੱਕ ਦੋ ਦੀ ਗੱਲ ਨਹੀਂ ਹੋ ਰਹੀ, ਕਹਿੰਦਾ ਤੈਨੂੰ ਭਾਵੇਂ ਇੱਕ ਲੱਖ ਕਸਮ ਕੁਰਾਨ ਦੀ ਖਾਣੀ ਪਵੇ, ਤੂੰ ਕੁਰਾਨ ਦੀ ਕਸਮ ਖਾ ਲਈ, ਪਰ ਕਿਸੇ ਹਿੱਲੇ ਕਿਸੇ ਤਰੀਕੇ ਇੱਕ ਵਾਰ ਬੰਦਾ ਸਿੰਘ ਬਹਾਦਰ ਨੂੰ ਮਾਰ ਕੇ ਖਤਮ ਕਰਨਾ, ਬੰਦੇ ਨੂੰ ਕਿਸੇ ਤਰੀਕੇ ਮਾਰ ਕੇ ਖਤਮ ਕਰਨਾ ਹੈ।
ਜੋ ਪਈ ਫਰਕਸ਼ੀਅਰ ਉਸਿਓ ਸਮਝਾਇਓ,
ਫਰਕਸ਼ੀਅਰ ਬਾਦਸ਼ਾਹ ਹਿੰਮਤ ਖਾਨ ਨੂੰ ਬਾਰ ਬਾਰ ਇਹ ਗੱਲ ਕਹਿ ਕੇ ਸਮਝਾਉਂਦਾ ਹੈ,
ਜਿਮ ਤਿਮ ਬੰਦੇ ਮਾਰ ਗਵਾਇਓ,
ਕਹਿੰਦਾ ਜਿਵੇਂ ਕਿਵੇਂ ਕਰਕੇ ਕੋਈ ਵਲ ਕੋਈ ਛਲ ਕੋਈ ਫਰੇਬ ਕੋਈ ਕਪਟ ਜਿਸ ਵੀ ਤਰੀਕੇ ਨਾਲ ਤੂੰ ਬੰਦਾ ਸਿੰਘ ਬਹਾਦਰ ਨੂੰ ਮਾਰਨ ਦਾ ਯਤਨ ਕਰ ਸਕਦਾ ਉਹ ਕਰ।
ਸਮਝਾਇਓ ਬਾਰਾ ਬਾਰ,
ਏਦਾਂ ਇਹ ਕਹਿ ਕਹਿ ਕੇ ਨੇ ਬਾਰ ਬਾਰ ਹਿੰਮਤ ਖਾਨ ਨੂੰ ਕਈ ਗੱਲਾਂ ਕਈ ਦ੍ਰਿਸ਼ਟਾਂਤਾਂ ਤੋਂ ਕਈ ਪਹਿਲੂਆਂ ਤੋਂ ਇਹਨੂੰ ਸਮਝਾ ਕੇ ਭੇਜਦਾ ਹੈ।
ਕਸਮ ਕਰਿਓ ਤੁਮ ਕਈ ਹਜ਼ਾਰ,
ਕਹਿੰਦਾ ਤੈਨੂੰ ਭਾਵੇਂ ਹਜ਼ਾਰਾਂ ਕਸਮਾਂ ਖਾਣੀਆਂ ਪੈਣ ਉਹਨਾਂ ਨੂੰ ਆਪਣੀ ਗੱਲ ਤੇ ਯਕੀਨ ਦਵਾਉਣ ਲਈ, ਤੂੰ ਕਸਮਾਂ ਖਾ ਲਈ, ਤੈਨੂੰ ਭਾਵੇਂ ਹਜ਼ਾਰਾਂ ਕਸਮਾਂ ਖਾਣੀਆਂ ਪੈਣ ਉਹਨਾਂ ਨੂੰ ਆਪਣੀ ਗੱਲ ਤੇ ਭਰੋਸਾ ਦਿਵਾਉਣ ਲਈ, ਤੂੰ ਕਸਮਾਂ ਖਾ ਲਈ, ਕਿਉਂਕਿ ਆਪਾਂ ਨੂੰ ਕਸਮ ਖਾਣ ਦੇ ਵਿੱਚ ਕੋਈ ਪਾਪ ਨਹੀਂ, ਜੇ ਕਿਸੇ ਹਿੰਦੂ ਨੂੰ ਮਾਰਨਾ ਉਹਦੇ ਵਾਸਤੇ ਭਾਵੇਂ ਸਾਨੂੰ ਲੱਖਾਂ ਕਸਮਾਂ ਖਾਣੀਆਂ ਪੈਣ ਉਹ ਸਾਨੂੰ ਕੋਈ ਪਾਪ ਨਹੀਂ ਹੈ। ਐਸਾ ਕਿਉਂਕਿ ਮੁਸਲਮਾਨਾਂ ਦੀਆਂ ਹਦੀਸ਼ਾਂ ਨੇ, ਉਹਦੇ ਵਿੱਚੋਂ ਕੁਝ ਹਦੀਸਾਂ ਮੁਸਲਮਾਨਾਂ ਦੀਆਂ ਮੈਂ ਪੜ੍ਹੀਆਂ ਨੇ, ਜਿਵੇਂ ਆਪਣੇ ਰਹਿਤਨਾਮੇ ਹੁੰਦੇ ਨੇ ਇੱਦਾਂ ਮੁਸਲਮਾਨਾਂ ਦੀਆਂ ਹਦੀਸਾਂ ਹੁੰਦੀਆਂ ਨੇ, ਉਹਨਾਂ ਦੇ ਰਹਿਤਨਾਮੇ ਨੇ ਜਿਹੜੇ ਉਹਨਾਂ ਦੇ ਮੁਤਾਬਕ ਉਹ ਚੱਲਦੇ ਨੇ। ਉਹਦੇ ਵਿੱਚ ਕੁਝ ਸਮਾਂ ਹੋਇਆ ਮੈਂ ਇੱਕ ਹਦੀਸ ਪੜ੍ਹ ਰਿਹਾ ਸੀ, ਲਿਖਿਆ ਹੋਇਆ ਸੀ ਬਕਾਇਦਾ ਕਿ ਅਗਰ ਕਿਸੇ ਕਾਫਰ ਤੇ ਹਿੰਦੂ ਨੂੰ ਮਾਰਨ ਵਾਸਤੇ ਤੁਹਾਨੂੰ ਕੁਰਾਨੇ ਪਾਕ ਦੀਆਂ ਲੱਖਾਂ ਕਸਮਾਂ ਖਾਣੀਆਂ ਪੈਣ ਤੇ ਉਹ ਕਸਮਾਂ ਖਾ ਕੇ ਉਸ ਨੂੰ ਮਾਰਨ ਵਾਸਤੇ ਤੁਹਾਨੂੰ ਯਤਨ ਕਰਨਾ ਚਾਹੀਦਾ, ਇਹਦਾ ਤੁਹਾਨੂੰ ਕੋਈ ਪਾਪ ਨਹੀਂ ਲੱਗੇਗਾ ਝੂਠੀ ਕਸਮ ਖਾਣ ਦਾ। ਇੱਥੋਂ ਤੱਕ ਮੁਸਲਮਾਨੀ ਕਿਤਾਬਾਂ ਵਿੱਚ ਇਹ ਗੱਲਾਂ ਲਿਖੀਆਂ ਹੋਈਆਂ ਸਨ। ਤੋ ਫਰਕਸ਼ੀਅਰ ਵਰਗੇ ਬਾਦਸ਼ਾਹ ਉਹਨਾਂ ਹਦਾਇਤਾਂ ਨੂੰ ਅੰਗੀਕਾਰ ਕਰਕੇ ਚੱਲਦੇ ਸਨ, ਇਸੇ ਕਰਕੇ ਕਲਗੀਧਰ ਦੇ ਸਮੇਂ ਵੀ ਇਹਨਾਂ ਨੇ ਕਸਮਾਂ ਖਾਧੀਆਂ, ਔਰੰਗਜ਼ੇਬ ਬਾਦਸ਼ਾਹ ਨੇ ਕਸਮਾਂ ਖਾ ਕੇ ਕੁਰਾਨ ਦੇ ਉੱਤੇ ਲਿਖ ਕੇ ਵੀ ਮੁੱਕਰ ਗਏ ਸਨ। ਤੋ ਫਰਕਸ਼ੀਅਰ ਕਹਿ ਰਿਹਾ ਹੈ ਉਸ ਜਰਨੈਲ ਨੂੰ ਹਿੰਮਤ ਖਾਨ ਨੂੰ ਕਹਿਣ ਲੱਗਾ ਤੈਨੂੰ ਭਾਵੇਂ ਲੱਖਾਂ ਕਸਮਾਂ ਕੁਰਾਨ ਦੀਆਂ ਖਾਣੀਆਂ ਪੈਣ ਬੰਦੇ ਨੂੰ ਮਾਰਨ ਵਾਸਤੇ ਔਰ ਆਪਣੀ ਗੱਲ ਦਾ ਯਕੀਨ ਕਰਾਉਣ ਲਈ, ਕਿਉਂਕਿ ਜਦੋਂ ਅਸੀਂ ਗੱਲ ਕਰਨੀ ਉਹਨਾਂ ਨੇ ਕਹਿਣਾ ਦੱਸੋ ਅਸੀਂ ਕਿਵੇਂ ਮੰਨੀਏ ਤੁਹਾਡੀ ਗੱਲ ਨੂੰ, ਤੇ ਤੁਸੀਂ ਇਹ ਗੱਲ ਮਨਾਣੀ ਹੈ ਕਿ ਅਸੀਂ ਕਸਮ ਖਾਂਦੇ ਹਾਂ ਕੁਰਾਨ ਦੀ, ਤੇ ਤੁਸੀਂ ਇਹ ਗੱਲ ਮੰਨ ਲਓ ਅਸੀਂ ਕੁਰਾਨ ਦੀਆਂ ਹਜ਼ਾਰਾਂ ਕਸਮਾਂ ਖਾਂਦੇ ਹਾਂ ਲੱਖਾਂ ਕਸਮਾਂ ਖਾਂਦੇ ਹਾਂ, ਉਹਦੇ ਵਾਸਤੇ ਭਾਵੇਂ ਕੁਰਾਨ ਦੇ ਉੱਤੇ ਲਿਖ ਲਿਖ ਕੇ ਵੀ ਦੇਈ ਜਾਓ ਵੀ ਆਹ ਕੁਰਾਨ ਦੀ ਕਸਮ ਹੈ ਸਾਨੂੰ, ਇਸ ਕੁਰਾਨ ਦੀ ਵੀ ਕਸਮ ਹੈ ਸਾਨੂੰ, ਅਸੀਂ ਆਪਣੀ ਇਸ ਗੱਲ ਤੇ ਪੱਕੇ ਰਵਾਂਗੇ। ਇਦਾਂ ਦੀਆਂ ਫਰਕਸ਼ੀਅਤ ਜਿਹੜਾ ਹੈ ਉਹ ਇਹਨਾਂ ਨੂੰ ਗੱਲਾਂ ਸਿਖਾ
ਰਿਹਾ ਹੈ।
ਫਰਕਸ਼ੀਅਤ ਕਹਿ ਰਿਹਾ, ਕਹਿੰਦਾ ਇਹ ਤਾਂ ਕੁਝ ਵੀ ਨਹੀਂ, ਬਾਂਹ ਨੂੰ ਤੇਲ ਦੇ ਨਾਲ ਭੇ ਕੇ ਉਹਨੂੰ ਤਿਲਾਂ ਦੇ ਵਿੱਚ ਪਾ ਦੇਣਾ ਹੈ।
ਜਿੰਨੇ ਤਿਲ ਉਸ ਸੰਗ ਲਗਾਏ,
ਉਸ ਬਾਂਹ ਦੇ ਨਾਲ ਜਿੰਨੇ ਤਿਲ ਲੱਗ ਜਾਣ, ਤੇ ਜਿੰਨੇ ਤਿਲ ਲੱਗ ਜਾਣ ਉਨੀ ਵਾਰ ਵੀ ਤੈਨੂੰ ਕਸਮਾਂ ਖਾਣੀਆਂ ਪੈਣ, ਤੇ ਕਸਮਾਂ ਖਾ ਕੇ ਤੂੰ ਆਪਣੀ ਗੱਲ ਦਾ ਉਹਨਾਂ ਨੂੰ ਯਕੀਨ ਕਰਾਉਣਾ, ਆਪਣੀ ਗੱਲ ਦਾ ਉਹਨਾਂ ਨੂੰ ਭਰੋਸਾ ਦਿਵਾਉਣਾ ਹੈ।
ਜਿਤਨੀ ਕਸਮ ਕਰ ਹਿੰਦੂ ਮਰਾਏ ਤੋ ਵੀ ਕਸਮਨ ਤੇ ਨਾ ਪਰਮਾਏ।
ਕਹਿਣ ਲੱਗੇ ਇੰਨੀਆਂ ਕਸਮਾਂ ਖਾ ਕੇ ਵੀ ਜੇ ਆਪਾਂ ਕਾਫਰਾਂ ਨੂੰ ਮਾਰੀਏ ਤੇ ਆਪਾਂ ਨੂੰ ਇੰਨੀਆਂ ਕਸਮਾਂ ਖਾਣ ਤੋਂ ਵੀ ਡਰ ਨਹੀਂ ਕਰਨਾ ਚਾਹੀਦਾ ਕਿ ਜਿੰਨੀਆਂ ਕਸਮਾਂ ਤਿਲ ਲੱਗ ਜਾਣ, ਬਾਂਹ ਨੂੰ ਤੇਲ ਲਾ ਕੇ ਤੇਲ ਚ ਡਬੋ ਕੇ ਤਿਲਾਂ ਚ ਪਾ ਦੋ, ਤੇ ਜਿੰਨੇ ਤਿਲ ਲੱਗ ਜਾਣ ਇੰਨੀਆਂ ਕਸਮਾਂ ਖਾ ਕੇ ਵੀ ਕਾਫਰਾਂ ਨੂੰ ਮਾਰਨਾ ਪਵੇ ਤੇ ਇੰਨੀਆਂ ਕਸਮਾਂ ਖਾਣ ਤੋਂ ਆਪਾਂ ਨੂੰ ਸੰਕੋਚ ਨਹੀਂ ਕਰਨਾ ਚਾਹੀਦਾ, ਇਹਦੀਆਂ ਕਸਮਾਂ ਖਾਣ ਤੋਂ ਆਪਾਂ ਨੂੰ ਡਰ ਨਹੀਂ ਕਰਨਾ ਚਾਹੀਦਾ। ਤਦੇ ਤੇ ਕਲਗੀਧਰ ਜੀ ਨੇ ਵੀ ਬਚਨ ਲਿਖੇ ਨੇ ਕਿ ਔਰੰਗਜ਼ੇਬ ਬਾਂਹ ਨੂੰ ਤੇਲ ਲਾ ਕੇ ਤਿਲਾਂ ਚ ਡੋਬ ਕੇ ਇੰਨੀਆਂ ਕਸਮਾਂ ਵੀ ਤੂੰ ਖਾਵੇਂ ਤੇ ਤਾਂ ਸਾਨੂੰ ਤੇਰੀਆਂ ਇੰਨੀਆਂ ਕਸਮਾਂ ਤੇ ਵੀ ਯਕੀਨ ਤੇ ਭਰੋਸਾ ਨਹੀਂ ਸੀ। ਮਹਾਰਾਜ ਜੀ ਲਿਖਦੇ ਨੇ ਜਫਰਨਾਮੇ ਚ, ਮਰਾਇ ਤਬਾਰੇ ਬਰੀ ਕਸਮ ਨੇ। ਮਹਾਰਾਜ ਕਹਿੰਦੇ ਸਾਨੂੰ ਤੇਰੀਆਂ ਖਾਧੀਆਂ ਹੋਈਆਂ ਕਸਮਾਂ ਤੇ ਰੰਚਕ ਭਰ ਵੀ ਐਤਬਾਰ ਨਹੀਂ ਸੀ, ਭਰੋਸਾ ਨਹੀਂ ਸੀ। ਤੋ ਇੱਥੇ ਫਰਕਸ਼ੀਅਤ ਕਹਿ ਰਿਹਾ ਕਿ ਇੰਨੀਆਂ ਕਸਮਾਂ ਖਾ ਕੇ ਵੀ ਜੇ ਇਹਨਾਂ ਕਾਫਰਾਂ ਨੂੰ ਮਾਰਨਾ ਪਵੇ ਤੇ ਆਪਾਂ ਇੰਨੀਆਂ ਕਸਮਾਂ ਖਾ ਕੇ ਵੀ ਗੁਰੇਜ਼ ਨਹੀਂ ਕਰਨਾ, ਇੰਨੀਆਂ ਕਸਮਾਂ ਖਾਣ ਤੋਂ ਵੀ ਆਪਣੇ ਮਨ ਚ ਡਰ ਨਹੀਂ ਰੱਖਣਾ।
ਹਿੰਦੂ ਕਸਮਨ ਪਰ ਜਾਵੇਂ ਭੁੱਲ,
ਆਹ ਜਿਹੜੇ ਹਿੰਦੂ ਲੋਕ ਨੇ ਆਹ ਜਿਹੜੇ ਸਿੱਖ ਲੋਕ ਨੇ ਜੇ ਕੋਈ ਕਸਮ ਖਾ ਲੈ ਨਾ ਉਸੇ ਵੇਲੇ ਮੰਨ ਜਾਂਦੇ ਨੇ ਵੀ ਇਹਨੇ ਕਸਮ ਖਾਧੀ ਹੈ, ਸੱਚ ਕਹਿੰਦਾ ਹੋਣਾ। ਅਸਲ ਵਿੱਚ ਯਾਦ ਰੱਖਣਾ ਇਹ ਗੱਲ, ਕਸਮ ਦਾ ਉਸ ਬੰਦੇ ਨੂੰ ਸਹਾਰਾ ਲੈਣਾ ਪੈਂਦਾ ਜਿਹੜਾ ਝੂਠਾ ਹੈ, ਸੱਚ ਕਹਿਣ ਵਾਲੇ ਨੂੰ ਕਸਮ ਦਾ ਭਰੋਸਾ ਨਹੀਂ ਲੈਣਾ ਪੈਂਦਾ, ਉਹਨੂੰ ਕਸਮ ਦਾ ਸਹਾਰਾ ਨਹੀਂ ਲੈਣਾ ਪੈਂਦਾ, ਉਹਨੂੰ ਪਤਾ ਮੈਂ ਸੱਚ ਕਹਿ ਰਿਹਾ, ਮੇਰਾ ਕਰੈਕਟਰ ਐਸਾ ਹੈ ਕਿ ਮੈਂ ਜੋ ਬੋਲਣਾ ਉਹ ਸੱਚ ਕਰਕੇ ਲੋਕਾਂ ਨੇ ਮੰਨਣਾ, ਆਪਣਾ ਕਰੈਕਟਰ ਉਹਨਾਂ ਦਾ ਇਹੋ ਜਿਹਾ ਉੱਚਾ ਸੁੱਚਾ ਹੁੰਦਾ। ਨੀਵੇਂ ਕਰੈਕਟਰ ਦੇ ਲੋਕਾਂ ਦੀ ਆਦਤ ਹੁੰਦੀ ਹੈ ਆਪਣੀ ਗੱਲ ਮਨਾਉਣ ਵਾਸਤੇ ਝੂਠੀ ਕਸਮ ਖਾਣੀ, ਝੂਠੀ ਕਸਮ ਦਾ ਆਸਰਾ ਲੈਣਾ। ਤੋ ਇਸ ਕਰਕੇ ਇਹ ਕਹਿ ਰਿਹਾ ਕਿ ਜਿਹੜੇ ਆ ਹਿੰਦੂ ਲੋਕ ਹੁੰਦੇ ਨੇ, ਇਹ ਹਿੰਦੁਸਤਾਨ ਦੇ ਜਿਹੜੇ ਵਸਨੀਕ ਲੋਕ ਨੇ, ਸਿੱਖ ਲੋਕ ਨੇ, ਇਹ ਕਸਮਾਂ ਤੇ ਭਰੋਸਾ ਕਰ ਲੈਂਦੇ ਨੇ, ਜੇ ਕੋਈ ਕਸਮ ਖਾਵੇ ਨਾ ਤੇ ਉਹਦੀ ਗੱਲ ਤੇ ਯਕੀਨ ਕਰ ਲੈਂਦੇ ਹਨ।
ਮਰੈ ਸ਼ਿਤਾਬ ਹਿੰਦੂ ਇਤ ਗੱਲ,
ਇਸੇ ਗੱਲ ਤੇ ਇਹ ਮਰ ਜਾਂਦੇ ਨੇ, ਇਸੇ ਗੱਲ ਤੇ ਇਹਨਾਂ ਦਾ ਆਪਣਾ ਆਪ ਖਤਮ ਹੋ ਜਾਂਦਾ, ਇਹ ਕਸਮ ਤੇ ਭਰੋਸਾ ਕਰ ਲੈਂਦੇ ਨੇ। ਹਿੰਦੁਸਤਾਨ ਦੀਆਂ ਅਦਾਲਤਾਂ ਵਿੱਚ ਵੀ ਅੱਜ ਕਸਮਾਂ ਦੇ ਉੱਤੇ ਭਰੋਸਾ ਕੀਤਾ ਜਾਂਦਾ ਹੈ, ਉੱਥੇ ਵੀ ਅਦਾਲਤਾਂ ਦੇ ਵਿੱਚ ਵੀ ਕਸਮਾਂ ਦੇ ਉੱਤੇ ਝੂਠੇ ਬੰਦੇ ਵੀ ਕਸਮਾਂ ਖਾ ਕੇ ਫਿਰ ਝੂਠ ਦੀ ਗਵਾਹੀ ਦੇ ਜਾਂਦੇ ਨੇ। ਇਹੋ ਜਿਹਾ ਹਿੰਦੁਸਤਾਨ ਦਾ ਪ੍ਰਜਾਤੰਤਰ ਬਣਿਆ ਹੋਇਆ ਹੈ।
ਸਿੰਘਨ ਪੈ ਵੀ ਵਕੀਲ ਕਹਲਾਇਓ,
ਇਸ ਤਰ੍ਹਾਂ ਸੋਚ ਕੇ ਫਰਕਸ਼ੀਅਤ ਨੇ ਆਪਣਾ ਇੱਕ ਖਾਸ ਵਕੀਲ ਜਿਹੜਾ ਬੜੀਆਂ ਗੱਲਾਂ ਬਣਾਉਣੀਆਂ ਜਾਣਦਾ ਸੀ, ਜਿਹਨੂੰ ਗੱਲ ਕਰਨ ਦਾ ਵੱਲ ਸੀ, ਢੰਗ ਸੀ, ਉਹ ਵਕੀਲ ਇਹਨੇ ਸਿੰਘਾਂ ਕੋਲ ਸ੍ਰੀ ਅੰਮ੍ਰਿਤਸਰ ਸਾਹਿਬ ਭੇਜੇ।
ਦੇਣ ਲੈਣ ਕਰ
ਲੈਣ ਲੈਣ ਦੀ ਗੱਲ ਕਰਕੇ ਵੀ ਅਸੀਂ ਤੁਹਾਨੂੰ ਟਕੇ ਦੇਵਾਂਗੇ, ਤੁਹਾਨੂੰ ਜਗੀਰ ਦੇਵਾਂਗੇ, ਤੁਸੀਂ ਸਾਡੀ ਗੱਲ ਮੰਨ ਲਓ, ਏਦਾਂ ਦਾ ਦੇਣ ਲੈਣ ਦਾ ਦੇਣ ਲੈਣ ਦਾ ਇਕਰਾਰਨਾਮਾ ਕਰਕੇ ਭੇਜਿਆ ਹੈ।
ਤੁਮ ਸਿੱਖ ਜਿਸ ਕੋ ਕਹੋ ਹਮ ਸਿੱਖ, ਗੁਰ ਪਤਨੀ ਹਮ ਸੇਵੈ ਨਿਤ।
ਇਹ ਵੀ ਕਹਿ ਕੇ ਭੇਜਿਆ ਵਕੀਲ ਨੂੰ ਵੀ ਜੇ ਤੈਨੂੰ ਇਹ ਗੱਲ ਕਹਿਣੀ ਪਵੇ ਕਿ ਤੁਸੀਂ ਵੀ ਗੁਰੂ ਘਰ ਦੇ ਸਿੱਖ ਹੋ ਤੇ ਅਸੀਂ ਵੀ ਗੁਰੂ ਘਰ ਦੇ ਸਿੱਖ ਹਾਂ, ਫਰਕਸ਼ੀਅਤ ਕਹਿੰਦਾ ਇਹ ਵੀ ਕਹਿ ਦੇਈ, ਕਹਿੰਦਾ ਆਪਣੇ ਕਿਹੜਾ ਕਹਿਣ ਦੇ ਨਾਲ ਅਸੀਂ ਸਿੱਖ ਹੋ ਜਾਣਾ, ਕਹਿਣਾ ਹੀ ਆ ਵੀ ਤੁਸੀਂ ਵੀ ਗੁਰੂ ਘਰ ਦੇ ਸਿੱਖ ਹੋ, ਅਸੀਂ ਵੀ ਸਿੱਖ ਹਾਂ। ਗੁਰੂ ਨਾਨਕ ਸਾਹਿਬ ਨੇ ਬਾਬਰ ਨੂੰ ਸਾਡੇ ਵਡੇਰੇ ਨੂੰ ਬਾਦਸ਼ਾਹੀ ਦਿੱਤੀ ਸੀ, ਫਿਰ ਮੇਰੇ ਦਾਦੇ ਨੂੰ ਬਹਾਦਰ ਸ਼ਾਹ ਨੂੰ ਵੀ ਵਡਿਆਈ ਗੁਰੂ ਕਲਗੀਧਰ ਜੀ ਨੇ ਦਿੱਤੀ ਸੀ। ਇੱਦਾਂ ਦੀਆਂ ਗੱਲਾਂ ਕਰ ਰਹੀਆਂ ਤੁਸੀਂ ਮੇਰੇ ਵੱਲੋਂ, ਨਾਲ ਇਹ ਵੀ ਕਹਿ ਦੇਣਾ ਕਿ ਅਸੀਂ ਵੇਖੋ ਗੁਰੂ ਸਾਹਿਬ ਦੇ ਜਿਹੜੇ ਮਹਿਲ ਨੇ ਮਾਤਾ ਸੁੰਦਰੀ ਜੀ ਸਾਡੇ ਕੋਲ ਦਿੱਲੀ ਰਹਿੰਦੇ ਨੇ, ਅਸੀਂ ਉਹਨਾਂ ਦੀ ਵੀ ਵੇਖੋ ਸੇਵਾ ਕਰਦੇ ਹਾਂ। ਇੱਦਾਂ ਦੀਆਂ ਗੱਲਾਂ ਕਰ ਕਰਕੇ ਖਾਲਸੇ ਨੂੰ ਭਰਮਾਉਣ ਦਾ ਯਤਨ ਕਰਨਾ ਹੈ।
ਔਰ
ਅਸੀਂ ਤੁਹਾਨੂੰ ਇੱਕ ਵੱਡਾ ਖਿੱਤਾ, ਇੱਕ ਵੱਡਾ ਇਲਾਕਾ ਦੇਣ ਨੂੰ ਤਿਆਰ ਹਾਂ।
ਰਿਓ ਸੁਖਾਲੋ ਕਰ ਗੁਰ ਭੇਸ,
ਜਿਸ ਖਿੱਤੇ ਦੇ ਵਿੱਚ ਤੁਸੀਂ ਸੁਤੰਤਰ ਹੋ ਕੇ ਵਿਚਰ ਸਕਦੇ ਹੋ, ਜਿਸ ਖਿੱਤੇ ਵਿੱਚ ਤੁਸੀਂ ਆਪਣੀਆਂ ਮਨ ਮਰਜ਼ੀ ਦੀਆਂ ਰੀਤੀਆਂ ਮਰਿਆਦਾਵਾਂ ਚਲਾ ਸਕਦੇ ਹੋ, ਜਿਸ ਖਿੱਤੇ ਵਿੱਚ ਤੁਸੀਂ ਸੁਤੰਤਰ ਹੋ ਕੇ ਆਪਣੀ ਰੀਤ ਮਰਿਆਦਾ ਨੂੰ ਚਲਾ ਸਕਦੇ ਹੋ, ਆਪਣੀਆਂ ਪੰਥਕ ਰਵਾਇਤਾਂ ਦਾ ਪ੍ਰਚਾਰ ਕਰ ਸਕਦੇ ਹੋ, ਐਸਾ ਇੱਕ ਸੁਤੰਤਰ ਖਿੱਤਾ ਜਿਹਦੇ ਤੇ ਸਾਡਾ ਕੋਈ ਹੁਕਮ ਨਹੀਂ ਹੋਵੇਗਾ, ਉਹ ਖਿੱਤਾ ਅਸੀਂ ਤੁਹਾਨੂੰ ਦੇਣ ਨੂੰ ਤਿਆਰ ਹਾਂ।
ਦੋਵੇਰਾ ਐਸੀ ਐਸੀ ਬਾਤ ਦੱਸ ਭੇਜਿਓ ਤੜਫ ਲਾਹੌਰ।
ਇਹੋ ਇਹੋ ਜਿਹੀਆਂ ਗੱਲਾਂ ਫਰਕਸ਼ੀਅਰ ਨੇ ਕਰਕੇ ਹਿੰਮਤ ਖਾਨ ਵਰਗਿਆਂ ਨੂੰ ਤੇ ਕੁਝ ਵਕੀਲਾਂ ਨੂੰ ਇਹ ਸਿਖਾ ਕੇ ਉਹਨਾਂ ਨੂੰ ਪਹਿਲਾਂ ਲਾਹੌਰ ਭੇਜਿਆ, ਕਿਉਂਕਿ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਉੱਤੇ ਮੁਹਿੰਮ ਕਰਨ ਵਾਸਤੇ ਲਾਹੌਰ ਦੇ ਸੂਬੇਦਾਰ ਦੀ ਡਿਊਟੀ ਲਾਈ ਹੋਈ ਸੀ, ਇਹਦਾ ਨਾਂ ਸੀ ਅਬਦੁਲ ਸਮੁੰਦ ਖਾਂ, ਇਸ ਕਰਕੇ ਉੱਥੋਂ ਸਾਰਾ ਹੁਕਮ ਚਲਵਾਇਆ ਕਰਦਾ ਸੀ। ਇਹਨੇ ਆਪਣੇ ਵਕੀਲ ਤੇ ਹਿੰਮਤ ਖਾਨ ਵਰਗਿਆਂ ਨੂੰ ਪਹਿਲਾਂ ਲਾਹੌਰ ਭੇਜਿਆ ਇਹ ਗੱਲਾਂ ਕਹਿ ਕੇ।
ਸੋ ਜੁਗਤ ਦਿਨਿਆ ਕਰੇ ਕਹੋ ਨਾ ਆਗੇ ਤੋਰ,
ਕਹਿੰਦੇ ਉਹ ਹਿੰਮਤ ਖਾਨ ਵਰਗੇ ਵਕੀਲਾਂ ਨੇ ਉਹੀ ਤੌਰ ਅੱਗੇ ਕੀਤਾ ਜਿਵੇਂ ਇਹਨੂੰ ਪੜਾ ਕੇ ਭੇਜਿਆ ਸੀ, ਲਾਹੌਰ ਬਹਿ ਕੇ ਵੀ ਇਹਨਾਂ ਨੇ ਸਲਾਹਾਂ ਕੀਤੀਆਂ ਵੀ ਕਿਵੇਂ ਵਿਚਾਰ ਕਰਨੀ ਹੈ, ਸਿੰਘਾਂ ਨਾਲ ਕਿਵੇਂ ਜਾ ਕੇ ਗੱਲਬਾਤ ਕਰਨੀ ਹੈ। ਉਹ ਗੱਲਾਂ ਕਰਨ ਵਾਸਤੇ ਜਿਵੇਂ ਖਾਲਸੇ ਕੋਲ ਆਏ ਨੇ ਖਾਲਸਾ ਜੀ, ਹੁਣ ਉਹ ਸੁਣੋ।
ਜੋ ਭਈ ਪ੍ਰਥਮ ਸਿੰਘਨ ਕੋ ਦਇਓ ਦਿਲਾਸਾ,
ਪਹਿਲਾਂ ਤਾਂ ਇਹਨਾਂ ਨੇ ਜਿਹੜੇ ਸਿੰਘ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇਕੱਠੇ ਸਨ, ਤਤ ਖਾਲਸਾ ਜਿਸ ਨੂੰ ਕਹਿੰਦੇ ਆ, ਉਸ ਤਤ ਖਾਲਸੇ ਦੇ ਸਿੰਘਾਂ ਦੇ ਕੋਲ ਇਹਨਾਂ ਨੇ ਆਪਣੇ ਵਕੀਲ ਭੇਜੇ ਉਹਨਾਂ ਨੂੰ ਦਿਲਾਸਾ ਦੇਣ ਵਾਸਤੇ।
ਭੇਜਿਓ ਸਿੰਘਨ ਪੈ ਵਕੀਲ ਕਰ ਖਾਸਾ,
ਔਰ ਖਾਸ ਵਕੀਲ ਜਿਹੜਾ ਗੱਲਬਾਤ ਕਰਨ ਵਾਸਤੇ ਫਰਕਸ਼ੀਅਰ ਕੋਲੋਂ ਦਿੱਲੀ ਤੋਂ ਪਹਿਲਾਂ ਲਾਹੌਰ ਆਇਆ, ਲਾਹੌਰ ਤੋਂ ਫਿਰ ਉਹ ਚੱਲ ਕੇ ਖਾਲਸੇ ਕੋਲ ਤਤ ਖਾਲਸੇ ਕੋਲ ਪਹੁੰਚਿਆ।
ਤੁਮ ਹਮ ਤੇ ਅਬ ਰੋਜ ਬੰਧਾਇਓ,
ਆ ਕੇ ਉਹ ਵਕੀਲ ਕਹਿਣ ਲੱਗਾ, ਖਾਲਸਾ ਜੀ ਮੈਂ ਤੁਹਾਡੇ ਕੋਲ ਬਾਦਸ਼ਾਹ ਦਾ ਭੇਜਿਆ ਆਇਆ ਹਾਂ, ਅਸੀਂ ਤੁਹਾਡਾ ਰੋਜ਼ੀਨਾ ਨੀਯਤ ਕਰ ਰਹੇ ਹਾਂ ਕਿ ਤੁਹਾਨੂੰ ਇਤਨਾ ਰੋਜ਼ੀਨਾ ਰੋਜ ਦਾ ਦਿੱਤਾ ਜਾਏਗਾ।
ਬੈਠ ਅੰਮ੍ਰਿਤਸਰ ਸੁਖ ਸੋ ਖਾਇਓ,
ਤੁਸੀਂ ਇੱਥੇ ਸ੍ਰੀ ਅੰਮ੍ਰਿਤਸਰ ਸਾਹਿਬ ਚ ਬੈਠੇ ਰਹੋ ਔਰ ਸੁੱਖ ਦੇ ਨਾਲ ਬਹਿ ਕੇ ਛਕੋ, ਜੋ ਤੁਹਾਨੂੰ ਚਾਹੀਦਾ, ਰਸਤਾ ਬਸਤਾ ਚਾਹੀਦੀਆਂ ਨੇ, ਜਿੰਨਾ ਪੈਸਾ ਚਾਹੀਦਾ, ਜਿੰਨੇ ਪੈਸੇ ਤੁਸੀਂ ਰੋਜ਼ ਦਾ ਤੁਸੀਂ ਮੁਕਰਰ ਕਰਦੇ ਵੀ ਸਾਨੂੰ ਇੰਨਾ ਖਰਚਾ ਰੋਜ਼ ਦਾ ਚਾਹੀਦਾ, ਉਹ ਖਰਚਾ ਅਸੀਂ ਸਰਕਾਰੀ ਖਜ਼ਾਨਿਆਂ ਚ ਤੁਹਾਨੂੰ ਦੇਣ ਲਈ ਤਿਆਰ ਹਾਂ, ਪਰ ਸਾਡੀ ਇੱਕ ਸ਼ਰਤ ਹੈ ਕਿ ਤੁਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਬਾਹਰ ਨਹੀਂ ਜਾਣਾ, ਤੁਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੀ ਰਹਿਣਾ ਔਰ ਜਿੰਨਾ ਰੋਜ਼ੀਨਾ ਤੁਹਾਨੂੰ ਚਾਹੀਦਾ, ਰੋਗ ਦਾ ਖਰਚ ਜਿੰਨਾ ਚਾਹੀਦਾ ਉਹ ਤੁਹਾਨੂੰ ਦੇਵਾਂਗੇ, ਤੁਸੀਂ ਸੁੱਖ ਦੇ ਨਾਲ ਇੱਥੇ ਰਹਿ ਕੇ ਆਪਣਾ ਉਹ ਖਰਚ ਪੂਰਾ ਕਰੋ।
ਆਪ ਦੁੱਖ ਕਿਮ ਹਮੈ ਦੁਖਾਇਓ,
ਨਾ ਤੁਸੀਂ ਆਪ ਦੁਖੀ ਹੋਵੋ ਤੇ ਨਾ ਸਾਨੂੰ ਦੁਖਾਓ, ਤੁਸੀਂ ਸੁੱਖ ਨਾਲ ਰਹੋ, ਤੁਸੀਂ ਸੁਖੀ ਰਹੋਗੇ ਅਸੀਂ ਵੀ ਸੁਖੀ ਰਹਾਂਗੇ।
ਮੁਲਕ ਚੋ ਤੂੰ ਮੁਲਕ ਦੇਵਾਇਓ,
ਜੇ ਤੁਹਾਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਇਲਾਕੇ ਦੀ ਜਗ੍ਹਾ ਚਾਹੀਦੀ ਹੈ ਤਾਂ ਮੈਂ ਤੁਹਾਨੂੰ ਉਹ ਵੀ ਦੀਵਾਨ ਨੂੰ ਰਾਜ਼ੀ ਹਾਂ, ਬਾਦਸ਼ਾਹ ਨੂੰ ਕਹਿ ਕੇ ਤੁਹਾਨੂੰ ਜਗੀਰ ਦਵਾ ਦਿੰਦਾ, ਜਿੰਨੇ ਪਿੰਡਾਂ ਦੀ ਜਗੀਰ ਕਹਿੰਦੇ ਹੋ, ਜਿਹੜਾ ਇਲਾਕਾ ਕਹਿੰਦੇ ਹੋ, ਜਿਹੜਾ ਦੇਸ਼ ਕਹਿੰਦੇ ਹੋ, ਉਹ ਦੇਸ਼ ਤੁਹਾਨੂੰ ਦੇਣ ਵਾਸਤੇ ਇਹ ਫੁੱਟ ਦਾ ਫਾਇਦਾ ਲੈਣਾ ਚਾਹੁੰਦੇ ਨੇ, ਇਸ ਕਰਕੇ ਸਿੰਘਾਂ ਨੂੰ ਇੱਦਾਂ ਦੇ ਲੋਭ ਦੇ ਰਹੇ ਨੇ ਵੀ ਸ਼ਾਇਦ ਸਾਡੇ ਇਹਨਾਂ ਦਿੱਤੇ ਲੋਭਾਂ ਨਾਲ ਇਹ ਸਿੰਘ ਭਰਮ ਜਾਣਗੇ, ਪਰ ਇਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਇਹ ਸਿੰਘ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦੇ ਵਾਰਸ ਨੇ, ਜਿਨ੍ਹਾਂ ਨੂੰ ਲੋਭ ਦਿੱਤੇ ਗਏ ਵਜ਼ੀਰ ਖਾਂ ਵੱਲੋਂ, ਬੜੇ ਬੜੀਆਂ ਜਗੀਰਾਂ ਵਿਖਾਈਆਂ ਗਈਆਂ, ਪਰ ਉਹਨਾਂ ਨੇ ਆਪਣਾ ਧਰਮ ਨਹੀਂ ਛੱਡਿਆ ਤੇ ਨਾ ਹੀ ਉਹ ਲਾਲਚੀ ਹੋਏ ਨਾ ਹੀ ਉਹ ਲੋਭੀ ਹੋਏ, ਉਹਨਾਂ ਸਿੰਘਾਂ ਨੂੰ ਇਹ ਲੋਭ ਦੇਣਾ ਚਾਹੁੰਦੇ ਸਨ, ਕਹਿੰਦੇ ਜੀ ਤੁਹਾਨੂੰ ਜਗੀਰ ਦੇ ਦਿਆਂਗੇ, ਤੁਹਾਨੂੰ ਇਨਾਮ ਦਿਆਂਗੇ, ਖੁੱਲੇ ਮਾਇਆ ਦੇ ਗੱਫੇ ਦਿਆਂਗੇ, ਜਿਹੜਾ ਦੇਸ਼ ਤੁਹਾਨੂੰ ਚਾਹੀਦਾ ਉਹ ਦੇਸ਼ ਤੁਹਾਨੂੰ ਦੇਵਾਂਗੇ, ਪਰ ਸਾਡੀ ਬੇਨਤੀ ਹੈ ਵੀ ਤੁਸੀਂ ਅੰਮ੍ਰਿਤਸਰ ਤੋਂ ਬਾਹਰ ਨਹੀਂ ਨਿਕਲ ਕੇ ਜਾਣਾ। ਨਾਲੇ ਕਹਿੰਦੇ ਤੁਹਾਨੂੰ ਦੇਸ਼ ਦੇਵਾਂਗੇ, ਨਾਲੇ ਕਹਿੰਦੇ ਅੰਮ੍ਰਿਤਸਰ ਵਿੱਚ, ਯਾਨੀ ਕਿ ਇੱਕ ਹਿਸਾਬ ਨਾਲ ਨਜ਼ਰਬੰਦ ਹੀ ਰੱਖਣਾ ਚਾਹੁੰਦੇ ਨੇ। ਇਹ ਵੀ ਇੱਕ ਪ੍ਰਕਾਰ ਦੀ ਕੈਦ ਹੈ ਵੀ ਅੰਮ੍ਰਿਤਸਰ ਚੋਂ ਬਾਹਰ ਨਹੀਂ ਜਾਣਾ, ਅੰਦਰ ਹੀ ਰਹਿਣਾ। ਨਾਲੇ ਕਹਿੰਦੇ ਜਗੀਰ ਦਿਆਂਗੇ, ਦੋਵੇਂ ਪਾਸੇ ਗੱਲਾਂ ਕਰਦੇ ਨੇ।
ਖੇਤੀ ਕਰੋ ਸਮਾਪ ਲਿਖਾਇਓ,
ਜੇ ਤੁਸੀਂ ਖੇਤੀ ਕਰਨਾ ਚਾਹੁੰਦੇ ਹੋ ਤੇ ਤੁਹਾਨੂੰ ਜ਼ਮੀਨਾਂ ਦੇ ਦਿੰਨੇ। ਵੀ ਸਿੰਘਾਂ ਕੋਲੋਂ ਹਥਿਆਰ ਛੁਟਾਉਣਾ ਚਾਹੁੰਦੇ ਸੀ ਵੀ ਹਥਿਆਰ ਸੱਟ ਕੇ ਹਲ ਫੜ ਲੈਣ, ਖੇਤੀ ਕਰਨ ਲੱਗ ਪੈਣ, ਤੇ ਪਹਿਲਾਂ ਖੇਤੀ ਕਰਨ ਲਾਵਾਂਗੇ, ਹਥਿਆਰ ਚਲਾਉਣੇ ਭੁੱਲ ਜਾਣਗੇ, ਸਹਿਜੇ 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 ਮੁੜ ਕੇ ਫਿਰ ਇਹਨਾਂ ਤੇ ਟੈਕਸ ਲਾ ਦਿਆਂਗੇ, ਆਪਣੀ ਪ੍ਰਜਾ ਬਣਾ ਲਵਾਂਗੇ, ਰਈਅਤ ਬਣਾ ਲਵਾਂਗੇ। ਕਹਿੰਦੇ ਜੀ ਤੁਸੀਂ ਖੇਤੀ ਕਰੋ ਤੇ ਤੁਹਾਨੂੰ ਸਾਨੂੰ ਟੈਕਸ ਦੇਣ ਦੀ ਵੀ ਲੋੜ ਨਹੀਂ, ਜਿਹੜੀ ਖੇਤੀ ਤੁਸੀਂ ਕਰੋਗੇ, ਜਿੰਨੀ ਖੇਤੀ ਕਰੋਗੇ ਉਹ ਤੁਹਾਨੂੰ ਮਾਫ਼ ਹੈ, ਉਹ ਤੁਹਾਡੀ ਫਸਲ ਹੋਵੇਗੀ, ਉਹਦੇ ਵਿੱਚੋਂ ਤੁਸੀਂ ਕਿਸੇ ਸਰਕਾਰ ਨੂੰ, ਕਿਸੇ ਚੌਧਰੀ ਨੂੰ, ਕਿਸੇ ਨਵਾਬ ਨੂੰ ਕੋਈ ਹਿੱਸਾ ਨਹੀਂ ਦੇਣਾ।
ਬਣ ਜੇ ਕਰੈ ਇਸ ਜਕਾਤ ਮਾਫ਼ ਕਰਾਇਓ,
ਤੇ ਜੇ ਤੁਸੀਂ ਕੋਈ ਵਪਾਰ ਕਰਨਾ ਚਾਹੁੰਦੇ ਹੋ ਵਪਾਰੀ ਬਣ ਕੇ, ਤਾਂ ਤੁਹਾਡੇ ਕੀਤੇ ਹੋਏ ਇਸ ਵਪਾਰ ਤੇ ਵੀ ਕੋਈ ਟੈਕਸ ਨਹੀਂ ਲਾਇਆ ਜਾਏਗਾ। ਜਿੰਨੇ ਮਰਜ਼ੀ ਗੱਡੇ ਰੱਖ ਲਓ, ਉਹਨਾਂ ਗੱਡਿਆਂ ਦੇ ਉੱਤੇ ਵਪਾਰ ਕਰਨ ਲਈ ਜਿੱਥੇ ਮਰਜ਼ੀ ਜਾਓ, ਕਿਸੇ ਸ਼ਹਿਰ ਦੀ ਕੋਈ ਚੁੰਗੀ ਨਹੀਂ ਤੁਹਾਨੂੰ ਦੇਣੀ ਪਏਗੀ, ਕਿਸੇ ਪੁਲ ਦਾ ਕੋਈ ਟੈਕਸ ਨਹੀਂ ਦੇਣਾ ਪਏਗਾ, ਕਿਸੇ ਸੂਬੇ ਦਾ ਕੋਈ ਟੈਕਸ ਨਹੀਂ ਦੇਣਾ ਪਵੇਗਾ।
ਜਿੱਤੇ ਜਿਮ ਤੁਰਕ ਛਲ ਬਲ ਕਰੈ,
ਇਹ ਹੁਣ ਚਾਹੁੰਦੇ ਨੇ ਇਸ ਤਰ੍ਹਾਂ ਦੇ ਛਲ ਬਲ ਕਰਕੇ ਨਾ, ਉਹ ਵਕੀਲ ਨੇ ਬੜੀਆਂ ਗੱਲਾਂ ਕਹੀਆਂ ਸਿੰਘਾਂ ਨੂੰ, ਏਦਾਂ ਦੇ ਛਲ ਬਲ ਦੇ ਸਹਿਤ ਕਪਟ ਤੇ ਫਰੇਬ ਨਾਲ ਮਿਲੀਆਂ ਮਿਲੀਆਂ ਬਾਤਾਂ ਸਿੰਘਾਂ ਨਾਲ ਛਲ ਬਲ ਕਰਕੇ ਕਹੀਆਂ।
ਮ੍ਰਿਗ ਜਿਮ ਸਿੰਘ ਸੋਚੈ ਫਰੈ,
ਇਹ ਤਾਂ ਉਹ ਗੱਲ ਪੇ ਕਰਦੇ ਨੇ ਕਿ ਜਿਵੇਂ ਹਿਰਣ ਨੂੰ ਕੰਡੇ ਹੇੜੇ ਦੀ ਆਵਾਜ਼ ਸੁਣਾ ਕੇ ਸ਼ਿਕਾਰੀ ਉਹ ਆਵਾਜ਼ ਸੁਣਾ ਸੁਣਾ ਕੇ ਮੋਹਿਤ ਕਰਕੇ ਉਹਨੂੰ ਘੇਰ ਕੇ ਫੜ ਲੈਂਦੇ ਨੇ ਨਾ, ਏਦਾਂ ਇਹ ਸਿੰਘਾਂ ਨੂੰ ਹਿਰਨਾ ਵਾਂਗੂ ਫੜਨਾ ਚਾਹੁੰਦੇ ਸੀ ਵੀ ਇਹ ਸਿੰਘ ਜਿਹੜੇ ਨੇ ਇਹਨਾਂ ਨੂੰ ਹਿਰਨ ਵਾਂਗੂ ਘੇਰ ਕੇ ਮਿੱਠੀਆਂ ਮਿੱਠੀਆਂ ਗੱਲਾਂ ਸੁਣਾ ਕੇ, ਇਹ ਮਿੱਠੀਆਂ ਮਿੱਠੀਆਂ ਗੋਲੀਆਂ ਦੇ ਕੇ ਤੇ ਇਹਨਾਂ ਨੂੰ ਕਾਬੂ ਕਰ ਲਈਏ, ਆਪਣੇ ਵਿੱਚ ਬੰਨ ਕੇ ਰੱਖ ਲਈਏ।
ਸਿੰਘ ਕਾ ਅਸੀਂ ਆਪੇ ਸ਼ੇਰ,
ਤੇ ਸਿੰਘ ਉਸ ਵੇਲੇ ਬੋਲੇ, ਕਹਿੰਦੇ ਵਕੀਲ ਸਾਹਿਬ ਸਾਨੂੰ ਹਿਰਨ ਸਮਝ ਕੇ ਘੇਰਨਾ ਚਾਹੁੰਦੇ ਹੋ ਵੀ ਹਿਰਨ ਬਣਾ ਕੇ ਇਹਨਾਂ ਨੂੰ ਘੇਰਾ ਪਾ ਲਈਏ ਆਲੇ ਦੁਆਲੇ ਤੇ ਘੇਰ ਲਈਏ? ਕਹਿੰਦੇ ਅਸੀਂ ਹਿਰਨ ਨਹੀਂ ਕਿ ਜਿਹੜੇ ਤੁਹਾਡੇ ਘੇਰੇ ਚ ਘਿਰ ਜਾਗੇ, ਸਾਨੂੰ ਕੱਲੇ ਕੱਲੇ ਸਿੰਘ ਨੂੰ ਬਾਜਾਂ ਵਾਲੇ ਪ੍ਰੀਤਮ ਨੇ ਬੱਬਰ ਸ਼ੇਰ ਬਣਾਇਆ, ਤੇ ਸ਼ੇਰ ਕਦੇ ਕਿਸੇ ਦੀ ਕਹਿਵਤ ਵਿੱਚ ਆ ਕੇ ਘੇਰੇ ਚ ਨਹੀਂ ਘਿਰਦਾ ਹੁੰਦਾ।
ਤੁਰਕਨ ਗੱਲ ਲੱਗ ਹੋਏ ਨਾ ਘੇਰ,
ਤੁਰਕਾਂ ਦੀਆਂ ਇਹੋ ਜਿਹੀਆਂ ਗੱਲਾਂ ਸੁਣ ਕੇ ਤੁਹਾਡੇ ਘੇਰੇ ਵਿੱਚ ਨਹੀਂ ਆਉਣ ਵਾਲੇ, ਅਸੀਂ ਤਤ ਖਾਲਸਾ ਹਾਂ, ਅਸੀਂ ਕੱਲਾ ਕੱਲਾ ਸਿੰਘ ਸ਼ੇਰ ਹਾਂ, ਤੇ ਤੁਹਾਡੀਆਂ ਇਹ ਜਿਹੜੀਆਂ ਫਰੇਬ ਭਰੀਆਂ ਗੱਲਾਂ ਨੇ ਇਹ ਅਸੀਂ ਪਹਿਲਾਂ ਵੀ ਬੜੀਆਂ ਸੁਣੀਆਂ ਹੋਈਆਂ ਨੇ, ਕਲਗੀਧਰ ਪਾਤਸ਼ਾਹ ਦੇ ਸਮੇਂ ਵੀ ਸੁਣੀਆਂ ਹੋਈਆਂ ਨੇ, ਤੁਹਾਡੀਆਂ ਇਹਨਾਂ ਗੱਲਾਂ ਦੇ ਘੇਰੇ ਵਿੱਚ ਨਹੀਂ ਅਸੀਂ ਆਉਣ ਵਾਲੇ, ਤੁਹਾਡੇ ਇਸ ਫਰੇਬ ਦੇ ਵਿੱਚ ਨਹੀਂ ਅਸੀਂ ਆਉਣ ਵਾਲੇ।
ਟਕੇ ਦੇ ਤੋ ਲੈ ਵੀ ਲੈ ਇੱਕ ਥਾਂ ਡੇਰਾ ਤੋ ਨਾ ਕਰੇ,
ਕਹਿੰਦੇ ਰਹੀ ਗੱਲ ਤੁਸੀਂ ਸਾਨੂੰ ਟਕੇ ਭਰਨਾ ਚਾਹੁੰਦੇ ਹੋ ਤੇ ਤੁਸੀਂ ਸਾਡੀ ਰਈਅਤ ਬਣ ਜਾਓ, ਅਸੀਂ ਰਾਜੇ ਹਾਂ, ਭਰੋ ਸਾਨੂੰ ਟਕੇ ਭਰ ਦਿਓ, ਜਿੰਨੇ ਰੁਪਈਏ ਭੇਜਣੇ ਨੇ ਭੇਜ ਦਿਓ, ਪਰ ਤੁਸੀਂ ਇਹ ਕਹੋ ਕਿ ਅਸੀਂ ਇੱਕ ਜਗ੍ਹਾ ਤੇ ਟਿਕ ਕੇ ਰਹੀਏ, ਐਸਾ ਨਹੀਂ ਹੋ ਸਕਦਾ। ਖਾਲਸਾ ਸੁਤੰਤਰ ਹੈ ਔਰ ਇੱਕ ਜਗ੍ਹਾ ਤੇ ਬੰਦਿਸ਼ ਵਿੱਚ ਰਹਿਣ ਵਾਲਾ ਨਹੀਂ, ਆਪਣੇ ਮਨ ਦੀ ਮੌਜ ਨਾਲ ਦੇਸ਼ ਦੇ ਕਿਸੇ ਵੀ ਕੋਨੇ 'ਚ ਜਾ ਸਕਦਾ ਹੈ। ਐਸਾ ਨਹੀਂ ਕਿ ਅਸੀਂ ਇੱਕ ਛੋਟੇ ਜਿਹੇ ਖਿੱਤੇ ਦੇ ਵਿੱਚ ਕੇਵਲ ਇੱਕ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਹੀ ਘਿਰ ਕੇ ਰਹਿ ਜਾਈਏ, ਅਸੀਂ ਇੱਕ ਜਗ੍ਹਾ ਤੇ ਟਿਕ ਕੇ ਨਹੀਂ ਬੈਠਣ ਵਾਲੇ।
ਸਿੰਘ ਨਿਤ ਡੇਰਾ ਕੁਝ ਰਖਾਏ,
ਖਾਲਸਾ ਚੱਕਰਵਰਤੀ ਫੌਜ ਹੈ, ਇਸ ਕਰਕੇ ਸਾਡਾ ਤਾਂ ਰੋਗ ਦਾ ਹੀ ਕੂਚ ਦਾ ਡੇਰਾ ਹੁੰਦਾ ਵੀ ਅੱਜ ਇੱਥੇ ਕੱਲ ਉੱਥੇ, ਪਰਸੋਂ ਤੀਜੇ ਥਾਂ ਤੇ, ਚੌਥੇ ਪੰਜਵੇਂ ਥਾਂ ਤੇ, ਇੱਕ ਥਾਂ ਤੇ ਨਹੀਂ ਅਸੀਂ ਬੈਠਣ ਵਾਲੇ। ਇਸੇ ਕਰਕੇ ਖਾਲਸੇ ਦੀ ਉਹੀ ਮਰਿਆਦਾ ਅੱਜ ਦਲਾਂ ਪੰਥਾਂ ਵਿੱਚ ਵੀ ਚੱਲਦੀ ਹੈ। ਨਿਹੰਗਾ ਸਿੰਘਾਂ ਦੇ ਜਿਹੜੇ ਦਲ ਪੰਥ ਨੇ ਉਹ ਇਸੇ ਕਰਕੇ ਚੱਕਰਵਰਤੀ ਰਹਿੰਦੇ ਨੇ। ਕਈ ਕਹਿੰਦੇ ਜੀ ਵੇਖੋ ਇਹਨਾਂ ਨੂੰ ਕਿਹੜੀ ਸਜ਼ਾ ਮਿਲੀ, ਹਾਲੇ ਵੀ ਘੋੜਿਆਂ ਤੇ ਤੁਰੇ ਫਿਰਦੇ ਨੇ, ਕਾਰਾਂ ਦਾ ਜ਼ਮਾਨਾ, ਇਹ ਗੱਡੇ ਚੁੱਕੀ ਫਿਰਦੇ ਨੇ, ਗੱਡਿਆਂ ਤੇ ਲਿਖਿਆ ਹੁੰਦਾ ਹਵਾਈ ਜਹਾਜ਼। ਅਸਲ ਵਿੱਚ ਇਹ ਪੰਥ ਦੀਆਂ ਮਰਿਆਦਾਵਾਂ ਨੇ ਜਿਹੜੀਆਂ ਉਹਨਾਂ ਨੇ ਸਾਂਭੀਆਂ ਹੋਈਆਂ ਨੇ, ਸਾਡੀਆਂ ਰਵਾਇਤਾਂ ਨੇ ਪੁਰਾਤਨ ਜਿਹੜੀਆਂ ਉਹਨਾਂ ਨੇ ਸਾਂਭ ਕੇ ਰੱਖੀਆਂ ਹੋਈਆਂ ਨੇ। ਅੱਜ ਸਿੱਖ ਧਰਮ ਦੇ ਵਿੱਚ ਅਧਿਕ ਗਿਣਤੀ ਨਿਹੰਗ ਸਿੰਘਾਂ ਦੀ ਹੈ, ਪੰਥ ਦੀ ਹੈ। ਆਨੰਦਪੁਰ ਸਾਹਿਬ ਵੇਖੋ ਕਿੰਨੇ ਹੌਲੇ ਮਹੱਲੇ ਦੇ ਸਮਾਗਮ ਤੇ ਫੌਜਾਂ ਹੀ ਫੌਜਾਂ ਦਿਸਦੀਆਂ, ਹਾਲਾਂਕਿ ਉਹਨਾਂ ਦਾ ਕੋਈ ਇੰਨਾ ਪ੍ਰਚਾਰ ਨਹੀਂ। ਉਹਨਾਂ ਦਾ ਪ੍ਰਚਾਰ ਇਹੀ ਹੈ ਵੀ ਉਹ ਚੱਕਰਵਰਤੀ ਰਹਿੰਦੇ ਨੇ ਥਾਂ ਥਾਂ ਪਰ ਥਾਂ। ਉਹ ਚੱਕਰਵਰਤੀ ਹੋ ਕੇ ਇੱਕ ਨਗਰ ਤੋਂ ਦੂਸਰੇ ਨਗਰ ਉੱਥੇ ਅਖੰਡ ਪਾਠ ਦਾ ਜਾਪ ਕੀਤਾ, ਅੰਮ੍ਰਿਤ ਸੰਚਾਰ ਕੀਤਾ, ਉੱਥੋਂ ਫਿਰ ਅਗਲੇ ਪਿੰਡ ਉੱਥੇ ਵੀ ਜਾ ਕੇ ਦੋ ਚਾਰ ਦਿਨ ਸਮਾਗਮ ਕੀਤਾ, ਫਿਰ ਅਗਲੇ ਪਿੰਡ, ਇੱਦਾਂ ਸਾਰਾ ਸਾਲ ਚੱਲਦੇ ਹੀ ਰਹਿੰਦੇ ਨੇ। ਤੋ ਇਹ ਪੁਰਾਤਨ ਸਿੰਘ ਸਨ ਤੇ ਇਹ ਵੀ ਉਸ ਵਕਤ ਕਹਿਣ ਲੱਗੇ ਕਿ ਅਸੀਂ ਇੱਕ ਥਾਂ ਤੇ ਬੰਨ ਕੇ ਬੈਠਣ ਵਾਲੇ ਨਹੀਂ, ਅਸੀਂ ਚੱਕਰਵਰਤੀ ਰਹਿਣ ਵਾਲੇ ਹਾਂ। ਇੱਕ ਜਗ੍ਹਾ ਤੇ ਸਾਡੀ ਮਨ ਦੀ ਮੌਜ ਨਹੀਂ ਕਿ ਅਸੀਂ ਇੱਕੋ ਜਗ੍ਹਾ ਤੇ ਰਹੀਏ।
ਹਿੰਮ ਕਰ ਤੁਕਨ ਹੱਥ ਨਾ ਆਏ,
ਇਦਾਂ ਉਹਨਾਂ ਸਿੰਘਾਂ ਨੇ ਸਾਫ ਜਵਾਬ ਦੇ ਦਿੱਤਾ ਕਿ ਅਸੀਂ ਤੁਹਾਡੀ ਕਹਿਵਤ ਵਿੱਚ ਨਹੀਂ ਆਉਣਾ, ਅਸੀਂ ਤੁਹਾਡੀਆਂ ਗੱਲਾਂ ਤੇ ਯਕੀਨ ਨਹੀਂ ਕਰਨਾ। ਇਦਾਂ ਇਹ ਜਿਹੜੇ ਤੱਤ ਖਾਲਸੇ ਦੇ ਸਿੰਘ ਸਨ, ਫਰਕਸ਼ੀਅਰ ਬਾਦਸ਼ਾਹ ਦੇ ਭੇਜੇ ਵਕੀਲ ਦੀਆਂ ਗੱਲਾਂ ਦੇ ਵਿੱਚ ਨਹੀਂ ਆਏ, ਉਹਨਾਂ ਨੇ ਇਹਨਾਂ ਦੀਆਂ ਗੱਲਾਂ ਤੇ ਕੋਈ ਯਕੀਨ ਕੋਈ ਭਰੋਸਾ ਨਹੀਂ ਕੀਤਾ।
ਸਿੰਘਨ ਕੋ ਉਨ ਜੋ ਇੱਕ ਸਿੱਖ ਲਿਓ ਬੰਦਈ ਬੁਲਾਏ।
ਵੇਖਿਆ ਵੀ ਇੱਥੇ ਨੀ ਸਾਡੀ ਦਾਲ ਗਲਣੀ, ਇਹ ਤੱਤ ਖਾਲਸੇ ਦੇ ਸਿੰਘ ਸਾਡੇ ਕਾਬੂ ਨਹੀਂ ਆਉਣੇ। ਇਹਨਾਂ ਨੇ ਹੁਣ ਦੂਜੇ ਪਾਸੇ ਮੂੰਹ ਮਾਰਨਾ ਸ਼ੁਰੂ ਕੀਤਾ ਵੀ ਜਿਹੜੇ ਬਾਬਾ ਬੰਦਾ ਸਿੰਘ ਜੀ ਦੇ ਨਾਲ, ਬੰਦਾ ਸਿੰਘ ਜੀ ਨਾਲ ਗੱਲ ਨਹੀਂ ਸਨ ਕਰਦੇ, ਪਤਾ ਸੀ ਕਿ ਬਾਬਾ ਬੰਦਾ ਸਿੰਘ ਜੀ ਨੇ ਸਾਡੀ ਗੱਲ ਨਹੀਂ ਮੰਨਣੀ, ਇਹ ਉਹਨਾਂ ਨਾਲ ਗੱਲ ਕਰਦੇ ਨੇ ਜਿਹੜੇ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਨਾਲ ਰਹਿਣ ਵਾਲੇ ਕੁਝ ਬੰਦਈ ਸਨ। ਇਹਨਾਂ ਨੇ ਹੁਣ ਉਹਨਾਂ ਬੰਦਈ ਸਿੱਖਾਂ ਨੂੰ ਆਪਣੇ ਕੋਲ ਬੁਲਾਇਆ, ਉਹਨਾਂ ਦੇ ਨਾਲ ਗੱਲਬਾਤ ਕੀਤੀ।
ਦੇ ਲਾਲਚ ਕਿਸ ਤਾਤ ਕੋ ਸੋਲੀ ਨੇ ਪਰਮਾਏ।
ਬੰਦਈ ਉਹ ਸਿੱਖ ਸਨ ਜਿਹੜੇ ਨਵੇਂ ਨਵੇਂ ਹਾਲੇ ਸਿੱਖ ਬਣੇ ਸੀ ਬਾਬਾ ਬੰਦਾ ਸਿੰਘ ਜੀ ਦਾ ਪ੍ਰਭਾਵ ਲੈ ਕੇ, ਜਿਨ੍ਹਾਂ ਨੂੰ ਹਾਲੇ ਕੋਈ ਪੂਰਨ ਤੌਰ ਤੇ ਗੁਰਮਤ ਮਰਿਆਦਾ ਦਾ, ਖਾਲਸੇ ਦੀ ਮਰਿਆਦਾ ਦਾ ਬੋਧ ਨਹੀਂ ਸੀ। ਉਹ ਬੰਦੇ ਇਹਨਾਂ ਨੇ ਬੁਲਾ ਲਏ ਜਿਹੜੇ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਨਾਲ, ਭਾਈ ਬਾਜ ਸਿੰਘ ਵਰਗਿਆਂ ਨਾਲ ਗੱਲ ਨਹੀਂ ਕੀਤੀ, ਹਾਲਾਂਕਿ ਭਾਈ ਬਾਜ ਸਿੰਘ ਜੀ ਵੀ ਬਾਬਾ ਬੰਦਾ ਸਿੰਘ ਜੀ ਦੇ ਨਾਲ ਸਨ, ਬਾਬਾ ਵਿਨੋਦ ਸਿੰਘ ਜੀ ਵਰਗੇ ਸਿੰਘ ਵੀ ਬਾਬਾ ਬੰਦਾ ਸਿੰਘ ਜੀ ਦੇ ਨਾਲ ਸਨ, ਉਹਨਾਂ ਨਾਲ ਗੱਲ ਨਹੀਂ ਕੀਤੀ। ਇਹਨਾਂ ਨੇ ਗੱਲ ਕੀਤੀ ਉਹਨਾਂ ਨਾਲ ਜਿਹੜੇ ਨਵੇਂ ਨਵੇਂ ਰੰਗਰੂਟ ਸਨ ਨਾ ਬਾਬਾ ਜੀ ਦੀ ਫੌਜ ਚ ਭਰਤੀ ਹੋਏ, ਉਹਨਾਂ ਨੂੰ ਆਪਣੇ ਕੋਲ ਸੱਦਿਆ, ਉਹਨਾਂ ਨੂੰ ਲਾਲਚ ਦਿੱਤੇ ਕਿ ਤੁਸੀਂ ਸਾਡੀਆਂ ਗੱਲਾਂ ਸਹਿਜੇ ਸਹਿਜੇ ਬਾਬਾ ਜੀ ਦੇ ਕੋਲ ਬਹਿ ਕੇ ਉਹਨਾਂ ਦੇ ਦਿਮਾਗ ਵਿੱਚ ਬਿਠਾਓ ਕਿ ਅਸੀਂ ਉਹਨਾਂ ਤੋਂ ਬਾਗੀ ਨਹੀਂ ਆ, ਅਸੀਂ ਉਹਨਾਂ ਦੇ ਨਾਲ ਚੱਲਣ ਵਾਲੇ ਆ, ਉਹਨਾਂ ਦੀਆਂ ਗੱਲਾਂ ਮੰਨਣ ਵਾਲੇ ਆ, ਉਹ ਜੋ ਕਹਿਣਗੇ ਅਸੀਂ ਕਰਾਂਗੇ, ਜਿੰਨੀ ਮਾਇਆ ਚਾਹੀਦੀ ਆ ਤੁਹਾਨੂੰ ਅਸੀਂ ਤੁਹਾਨੂੰ ਦੇਵਾਂਗੇ। ਏਦਾਂ ਉਹ ਜਿਹੜੇ ਕੁਝ ਬੰਦਈ ਸਿੱਖ ਸਨ ਉਹਨਾਂ ਨੂੰ ਇਹਨਾਂ ਨੇ ਲਾਲਚ ਦੇ ਕੇ ਭਰਮਾ ਲਿਆ, ਤੱਤ ਖਾਲਸੇ ਨੂੰ ਨਹੀਂ ਭਰਮਾ ਸਕੇ, ਬੰਦਈ ਕੁਝ ਸਿੱਖਾਂ ਨੂੰ ਭਰਮਾ ਲਿਆ।
ਜੋ ਪਏ ਤੁਰਕਨ ਬੰਦੇ ਪੈ ਕਲੇ ਵਕੀਲ।
ਤੁਰਕਾਂ ਨੇ ਬਾਬਾ ਬੰਦਾ ਸਿੰਘ ਜੀ ਦੇ ਜਿਹੜੇ ਨਾਲ ਦੇ ਬੰਦਈ ਸਨ ਉਹਨਾਂ ਕੋਲ ਆਪਣੇ ਵਕੀਲ ਭੇਜੇ।
ਤੁਮਰੇ ਹੈ ਇਹ ਸਿੰਘ ਵਕੀਲ।
ਉਹਨਾਂ ਨੂੰ ਜਾ ਕੇ ਆਖਿਆ, ਕਹਿਣ ਵਕੀਲਾਂ ਨੇ ਹੁਣ ਸਿੰਘਾਂ ਦੇ ਖਿਲਾਫ ਇਹਨਾਂ ਦੇ ਕੰਨ ਭਰਨੇ ਸ਼ੁਰੂ ਕੀਤੇ, ਕਹਿੰਦੇ ਆ ਜਿਹੜੇ ਤੱਤ ਖਾਲਸੇ ਦੇ ਸਿੰਘ ਨੇ ਤੁਹਾਡੇ ਖਿਲਾਫ ਨੇ, ਇਹ ਤੁਹਾਡੇ ਨਾਲ ਈਰਖਾ ਕਰਦੇ ਨੇ, ਇਹਨਾਂ ਕੋਲੋਂ ਤੁਹਾਡੀ ਚੜ੍ਹਤ ਵੇਖੀ ਨਹੀਂ ਜਾਂਦੀ, ਇਹਨਾਂ ਕੋਲੋਂ ਤੁਹਾਡੀ ਵਡਿਆਈ ਨਹੀਂ ਵੇਖੀ ਜਾਂਦੀ।
ਤੁਮ ਇਨਕੀ ਕਿਵ ਮਿੰਨਤ ਕਰੋ,
ਤੁਸੀਂ ਇਹਨਾਂ ਦੀਆਂ ਮਿੰਨਤਾਂ ਕਿਉਂ ਕਰਦੇ ਹੋ, ਇਹਨਾਂ ਦੇ ਨਾਲ ਕਿਉਂ ਰਲਦੇ ਹੋ।
ਤੁਰਕਨ ਤੇ ਅਬ ਤੁਮ ਕਿਵ ਡਰੋ,
ਤੁਹਾਨੂੰ ਸਾਡੇ ਤੁਰਕਾਂ ਤੋਂ ਡਰਨ ਦੀ ਕੀ ਲੋੜ ਹੈ, ਤੁਸੀਂ ਸਾਡੇ ਨਾਲ ਮੇਲ ਕਰੋ, ਇਹਨਾਂ ਨੂੰ ਰਹਿਣ ਦਿਓ ਵੱਖਰੇ, ਤੁਸੀਂ ਸਾਡੇ ਨਾਲ ਮੇਲ ਮਿਲਾਪ ਕਰੋ, ਸਾਡੇ ਤੋਂ ਤੁਹਾਨੂੰ ਡਰਨ ਦੀ ਕੋਈ ਲੋੜ ਨਹੀਂ।
ਸਿੰਘਨ ਕੇ ਤੇ ਕੰਮ ਸਵਾਰੇ।
ਬਾਬਾ ਬੰਦਾ ਸਿੰਘ ਜੀ ਦੇ ਕੋਲ ਵੀ ਜਾ ਕੇ ਗੱਲਾਂ ਕਰਦੇ, ਕਹਿੰਦੇ ਜੀ ਤੁਸੀਂ ਆ ਇਹਨਾਂ ਸਿੰਘਾਂ ਦੇ ਵੇਖੋ ਕਿੰਨੇ ਕੰਮ ਸਵਾਰੇ ਨੇ, ਇਹਨਾਂ ਸਿੰਘਾਂ ਦੇ ਕਿੰਨੇ ਕਿੰਨੇ ਵੱਡੇ ਕੰਮ ਜਿਹੜੇ ਸਨ ਉਹ ਤੁਸੀਂ ਕੀਤੇ ਹਨ।
ਸਿੰਘ ਚਹੇ ਅਬ ਤੁਮ ਦੇ ਮਾਰੇ।
ਹੁਣ ਦੁਸ਼ਮਣਾਂ ਨੇ ਜਦੋਂ ਫਾਟਕ ਪਾਣੀ ਹੁੰਦੀ ਹੈ, ਪਾੜਾ ਪਾਣਾ ਹੁੰਦਾ, ਤੇ ਫਿਰ ਉਹ ਬੜੀਆਂ ਬੜੀਆਂ ਗੱਲਾਂ ਬਣਾ ਕੇ ਆਪਣੇ ਕੋਲੋਂ ਕਰਦੇ ਨੇ, ਕਹਿੰਦੇ ਜੀ ਇਹ ਸਿੰਘ ਤੁਹਾਨੂੰ ਮਾਰਨਾ ਚਾਹੁੰਦੇ ਨੇ, ਵੇਖੋ ਜੀ ਇਹ ਤੁਹਾਨੂੰ ਖਤਮ ਕਰਨਾ ਚਾਹੁੰਦੇ ਨੇ। ਹਾਲਾਂਕਿ ਕਿਸੇ ਵੀ ਸਿੰਘ ਦੀ ਮਨ ਦੀ ਮਨਸਾ ਇਹ ਨਹੀਂ ਸੀ ਕਿ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਕੋਈ ਨੁਕਸਾਨ ਹੋਵੇ, ਆਪਸੀ ਵਿਚਾਰ ਦੇ ਮਤ ਭੇਦ ਕਿਤੇ ਕਿਤੇ ਮਰਿਆਦਾ ਕਰਕੇ ਜ਼ਰੂਰ ਪਏ, ਪਰ ਇਹ ਨਹੀਂ ਸੀ ਬਿਰਤੀ ਕਿ ਬਾਬਾ ਬੰਦਾ ਸਿੰਘ ਜੀ ਦਾ ਨੁਕਸਾਨ ਹੋਵੇ, ਤੇ ਬਾਬਾ ਬੰਦਾ ਸਿੰਘ ਜੀ ਦੇ ਮਨ ਚ ਇਹ ਨਹੀਂ ਸੀ ਕਿ ਸਿੰਘਾਂ ਨੂੰ ਮਾਰਿਆ ਜਾਵੇ। ਭਾਵੇਂ ਦੂਰ ਹੋ ਗਏ ਸਨ ਪਰ ਆਪਸ ਦੇ ਵਿੱਚ ਇੱਕ ਦੂਜੇ ਦੇ ਨਾਲ ਸੰਧੀ ਭਾਵ ਜ਼ਰੂਰ ਸੀ, ਇਹ ਸਿਧਾਂਤ ਜ਼ਰੂਰ ਸੀ ਉਹਨਾਂ ਦੇ ਅੰਦਰ ਕਿ ਅਸੀਂ ਇੱਕ ਗੁਰੂ ਦੇ ਸਿੱਖ ਹਾਂ। ਇਸ ਕਰਕੇ ਇਹਨਾਂ ਨੇ ਆਪਣੇ ਕੋਲੋਂ ਗੱਲਾਂ ਬਣਾ ਲਈਆਂ। ਫਰਕਸ਼ੀਅਰ ਦੇ ਚੇਲਿਆਂ ਨੇ, ਇਹਦੇ ਵਕੀਲਾਂ ਨੇ ਇੱਥੋਂ ਤੱਕ ਵੀ ਕਹਿ ਦਿੱਤਾ, ਬਾਬਾ ਜੀ ਤੁਸੀਂ ਸਿੰਘਾਂ ਦੇ ਇੰਨੇ ਕੰਮ ਕੀਤੇ ਨੇ, ਆ ਵੇਖੋ ਇਹ ਸਿੰਘ ਤੁਹਾਨੂੰ ਮਾਰਨਾ ਚਾਹੁੰਦੇ ਨੇ, ਤੁਹਾਨੂੰ ਖਤਮ ਕਰਨਾ ਚਾਹੁੰਦੇ ਨੇ।
ਹਮ ਤੁਮੋਂ ਆਏ ਦਾਤ,
ਅਸੀਂ ਤਾਂ ਸਾਰੇ ਤੁਹਾਡੇ ਦਾਸ ਬਣਨ ਆਏ ਹਾਂ, ਜਿੰਨਾ ਸਾਡਾ ਤੁਰਕਾਂ ਦਾ ਮੁਲਖਈਆ ਹੈ ਅਸੀਂ ਸਭ ਤੁਹਾਡੇ ਸੇਵਕ ਬਣਨ ਵਾਸਤੇ ਆਏ ਹਾਂ।
ਲੈ ਕੇ ਟਕੇ ਆਵੇ ਤੁਸੀਂ ਪਾਤ,
ਜਿੰਨੇ ਟਕੇ ਤੁਸੀਂ ਕਹੋਗੇ ਸਰਕਾਰੀ ਟਕੇ ਅਸੀਂ ਤੁਹਾਡੇ ਚਰਨਾਂ ਵਿੱਚ ਭੇਟ ਕਰਾਂਗੇ।
ਯੋ ਬੰਦੇ ਕੋ ਬਤਨ ਲਾਇਆ, ਲੱਖ ਟਕਾ ਉਨ ਦੇਨ ਠਹਿਰਾਇਆ।
ਇੱਦਾਂ ਕੁਝ ਬੰਦਈਆਂ ਨੂੰ ਇਹਨਾਂ ਨੇ ਆਪਣੀਆਂ ਗੱਲਾਂ ਚ ਲਾ ਲਿਆ ਤੇ ਇੱਕ ਲੱਖ ਟਕਾ ਦੇਣ ਵਾਸਤੇ, ਇੱਕ ਲੱਖ ਰੁਪਈਆ, ਇੱਕ ਲੱਖ ਟਕਾ ਭੇਟ ਕਰਨ ਵਾਸਤੇ ਇਹਨਾਂ ਨੇ ਇਹ ਕਹਿ ਦਿੱਤਾ ਕਿ ਅਸੀਂ ਤੁਹਾਨੂੰ ਇੱਕ ਲੱਖ ਟਕਾ ਭੇਟ ਕਰਾਂਗੇ।
ਮੁਰੀਦ ਹੋਣ ਤੁਮ ਨਵਾਬ ਚ ਆਇਆ,
ਕਹਿੰਦੇ ਜਿਹੜਾ ਲਾਹੌਰ ਦਾ ਨਵਾਬ ਹੈ ਉਹ ਤੁਹਾਡਾ ਮੁਰੀਦ ਬਣਨ ਲਈ ਆਉਣਾ ਚਾਹੁੰਦਾ, ਜੇ ਤੁਹਾਡੀ ਆਗਿਆ ਹੋਵੇ ਬਾਬਾ ਜੀ ਤੇ ਲਾਹੌਰ ਦਾ ਨਵਾਬ ਅਬਦੁਲ ਸਮੁੰਦ ਖਾਂ ਉਹ ਤੁਹਾਡਾ ਮੁਰੀਦ ਬਣਨ ਲਈ, ਤੁਹਾਡਾ ਸੇਵਕ ਬਣਨ ਲਈ ਆਉਣਾ ਚਾਹੁੰਦਾ ਹੈ।
ਇਮ ਕਰ ਤੁਰਕਨ ਲਿਓ ਪਰਚਾਇਆ,
ਇਹਦਾ ਬਹੁਤ ਸਾਰੀਆਂ ਗੱਲਾਂ ਕਰ ਕਰਕੇ ਇਹਨਾਂ ਨੇ ਬੰਦਈਆਂ ਨੂੰ, ਔਰ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਦਿਮਾਗ ਵਿੱਚ ਵੀ ਉਹਨਾਂ ਬੰਦਈਆਂ ਦੇ ਕੋਲੋਂ ਇਹੋ ਜਿਹੀਆਂ ਗੱਲਾਂ ਪਵਾ ਦਿੱਤੀਆਂ।
ਕਈ ਹਜ਼ਾਰ ਦੇ ਟਕੇ ਕਲਾਏ,
ਇਹਨਾਂ ਨੇ ਕੁਝ ਹਜ਼ਾਰ ਟਕੇ ਭੇਟ ਵੀ ਕਰ ਦਿੱਤੇ। ਆ ਜੀ ਵੇਖੋ ਅਸੀਂ ਪੇਸ਼ਗੀ ਲੈ ਕੇ ਆਏ ਹਾਂ, ਇਹ ਗੱਲਾਂ ਨੀ ਕਰਦੇ ਪਏ ਅਸੀਂ ਕੱਲੀਆਂ, ਆ ਵੇਖੋ ਜੀ ਅਸੀਂ ਪੇਸ਼ਗੀ ਵੀ ਲੈ ਕੇ ਆਏ ਹਾਂ, ਤੁਹਾਡੇ ਮੁਰੀਦ ਬਣਨ ਲਈ ਆਏ ਹਾਂ।
ਬੰਦੇ ਲੀਨੋ ਬਾਉਲੀ ਲਾਏ,
ਇਹਨਾਂ ਕੋਲੋਂ ਜਿਹੜੇ ਟਕੇ ਆਏ ਬਾਬਾ ਜੀ ਨੇ ਉਹਨਾਂ ਟਕਿਆਂ ਦੀ ਬੌਲੀ ਲਵਾ ਦਿੱਤੀ, ਉਹ ਵੀ ਸੇਵਾ ਵਿੱਚ ਲਾ ਦਿੱਤੇ, ਵੀ ਇਹ ਸਰਕਾਰ ਦਾ ਖਜ਼ਾਨਾ ਨੀ ਹੈ ਤਾਂ ਪਬਲਿਕ ਦਾ ਹੀ ਹੈ ਨਾ, ਇਹ ਜਬਰੀ ਆਪਣੇ ਕੋਲ ਸਾਡੇ ਕੋਲ ਲੈ ਕੇ ਆਏ ਨੇ, ਅਸੀਂ ਮੰਗਣ ਨਹੀਂ ਗਏ। ਤੋ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਜਿਹੜੇ ਇਹਨਾਂ ਵੱਲੋਂ ਟਕੇ ਆਏ ਉਹਦੀ ਬੌਲੀ ਲਵਾ ਦਿੱਤੀ, ਕੁਝ ਭਲੇ ਦੇ ਕੰਮ ਵਾਸਤੇ ਉਹ ਮਾਇਆ ਖਰਚ ਦਿੱਤੀ।
ਬੰਦੇ ਕੀ ਤਵ ਅਕਲ ਬਿਕਾਏ,
ਪਰ ਇਹਨਾਂ ਦੀਆਂ ਗੱਲਾਂ ਕਰਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਦਿਮਾਗ ਦੇ ਵਿੱਚ ਕੁਝ ਗੱਲਾਂ ਇਹਨਾਂ ਨੇ ਇਹੋ ਜਿਹੀਆਂ ਪਾ ਦਿੱਤੀਆਂ ਕਿ ਚਾਹੁੰਦੇ ਸਨ ਕਿ ਬਾਬਾ ਬੰਦਾ ਸਿੰਘ ਜੀ ਸਾਡੀਆਂ ਕਈਆਂ ਗੱਲਾਂ ਵਿੱਚ ਆ ਜਾਣ।
ਜਬ ਤੇ ਮਾਤਾ ਦੇਈ ਗਵਾਏ,
ਬਾਬਾ ਬੰਦਾ ਸਿੰਘ ਜੀ ਬਹਾਦਰ ਉਸ ਵੇਲੇ ਕੁਝ ਕੁ ਗੱਲਾਂ, ਕਿਉਂਕਿ ਬਾਬਾ ਜੀ ਦੇ ਨਾਲ ਦੇ ਜਿਹੜੇ ਕੁਝ ਸਾਥੀ ਸਨ ਉਹ ਵੀ ਬਾਰ ਬਾਰ ਕਹਿੰਦਾ ਤੁਰਕਾਂ ਦੀਆਂ ਗੱਲਾਂ, ਤੁਰਕ ਉਹਨਾਂ ਨੂੰ ਕਹਿੰਦੇ ਸੀ, ਉਹ ਅੱਗੇ ਜਾ ਕੇ ਬਾਬਾ ਜੀ ਕੋਲੇ ਗੱਲਾਂ ਪਹੁੰਚਾਉਂਦੇ ਸਨ।
ਦੋਵੇਰਾ ਆਮ ਭੇਦ ਮਾਲੂਮ ਕਰ ਪਰਤੇ ਤੁਰਤ ਵਜ਼ੀਰ,
ਇਹਦਾ ਦੋਵਾਂ ਪਾਸਿਆਂ ਦਾ ਭੇਦ ਪਤਾ ਕਰਕੇ, ਉਧਰ ਬੰਦਈ ਸਿੱਖਾਂ ਦਾ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਨਾਲ ਜਿਹੜੇ ਸਨ ਉਹਨਾਂ ਦਾ, ਇਧਰ ਤੱਤ ਖਾਲਸਿਆਂ ਦਾ, ਦੋਵਾਂ ਪਾਸਿਆਂ ਦਾ ਭੇਦ ਲੈ ਕੇ ਉਹ ਜਿਹੜਾ ਵਕੀਲ ਸੀ ਸਾਰੀ ਪੜਚੋਲ ਕਰਕੇ ਵੀ ਕੌਣ ਕੀ ਕਰ ਸਕਦਾ ਕੌਣ ਕੀ ਨਹੀਂ ਕਰ ਸਕਦਾ, ਕਿਹਨਾਂ ਤੇ ਸਾਡੀਆਂ ਗੱਲਾਂ ਦਾ ਅਸਰ ਪਿਆ ਕਿਹਨਾਂ ਤੇ ਨਹੀਂ ਪਿਆ, ਉਹ ਸਾਰਾ ਭੇਦ ਪਤਾ ਕਰਕੇ ਉਹ ਜਿਹੜੇ ਵਕੀਲ ਸਨ ਲਾਹੌਰ ਵਾਪਸ ਆਏ ਹਨ।
ਵਜ਼ੀਰ ਵਕੀਲ ਤਵ ਭੇਜਿਆ ਲਿਖ ਸਭ ਹੀ ਤਤਬੀਰ,
ਜਿਹੜਾ ਉਹ ਵਜ਼ੀਰ ਸੀ ਉਹਨੇ ਆਪਣਾ ਵਕੀਲ ਸਾਰੀ ਲਿਖਤ ਲਿਖ ਕੇ ਕੀ ਉਹਨਾਂ ਨੇ ਵੇਖਿਆ ਉੱਥੇ, ਕੀ ਮਹਿਸੂਸ ਕੀਤਾ ਬਾਬਾ ਬੰਦਾ ਸਿੰਘ ਜੀ ਬਹਾਦਰ ਕੋਲ, ਕੀ ਮਹਿਸੂਸ ਕੀਤਾ ਸ੍ਰੀ ਅੰਮ੍ਰਿਤਸਰ ਸਾਹਿਬ ਜਿਹੜਾ ਤੱਤ ਖਾਲਸਾ ਉਹਨਾਂ ਦੇ ਕੋਲ ਕੀ ਮਹਿਸੂਸ ਕੀਤਾ, ਉਹ ਸਾਰੀਆਂ ਗੱਲਾਂ ਲਿਖ ਕੇ ਇਹਨਾਂ ਨੇ ਬਾਦਸ਼ਾਹ ਫਰਕਸ਼ੀਅਰ ਦੇ ਕੋਲ ਉਸ ਵਕੀਲ ਨੂੰ ਭੇਜ ਦਿੱਤਾ।
ਜੋ ਪਈ ਮੁਰ ਸੋ ਵਕੀਲ ਲੋਰਾ ਆਏ,
ਫਰਕਸ਼ੀਅਰ ਕੋਲੇ ਗੱਲ ਪਹੁੰਚਾਈ, ਉਥੋਂ ਵਕੀਲ ਫਿਰ ਵਾਪਸ ਲਾਹੌਰ ਚੱਲ ਕੇ ਆਇਆ।
ਦੋ ਵੱਲ ਕੇ ਭੇਦ ਬਤਾਏ,
ਜਿਹੜਾ ਲਾਹੌਰ ਦਾ ਨਵਾਬ ਸੀ ਅਬਦੁਲ ਸਮੁੰਦ ਖਾਂ ਤੇ ਦੂਸਰਾ ਜਿਹੜਾ ਹਿੰਮਤ ਖਾਨ ਸੀ ਇੱਥੇ ਪਹੁੰਚਿਆ ਆਇਆ ਕਸੂਰ ਦਾ, ਉਹਨਾਂ ਨੂੰ ਦੋਵਾਂ ਪਾਸਿਆਂ ਦਾ ਜਿਹੜਾ ਭੇਦ ਸੀ ਉਹ ਦੱਸਿਆ।
ਨਵਾਬ ਕਹੋ ਅਬ ਬੰਦੇ ਮਾਰੋ,
ਨਵਾਬ ਨੇ ਆਖਿਆ ਕਿ ਹੁਣ ਸਮਾਂ ਹੈ ਕਿ ਜਦੋਂ ਤੱਕ ਇਹ ਸਿੰਘ ਉਹਦੇ ਨਾਲ ਨਹੀਂ ਮਿਲਦੇ ਉਦੋਂ ਤੱਕ ਉਹਦੀ ਸ਼ਕਤੀ ਕਮਜ਼ੋਰ ਹੈ ਤੇ ਆਪਾਂ ਚੱਲ ਕੇ ਬੰਦੇ ਨੂੰ ਮਾਰ ਮੁਕਾਈਏ।
ਉਸ ਬਿਨ ਸਿੰਘ ਆਪ ਹੋਏ ਖੁਆਰੋ,
ਤੇ ਜੇ ਬੰਦਾ ਮਾਰਿਆ ਗਿਆ ਤੇ ਬੰਦੇ ਦੇ ਮਰਨ ਤੋਂ ਬਾਅਦ ਇਹ ਜਿਹੜੇ ਸਿੰਘ ਨੇ ਆਪੇ ਖੁਆਰ ਹੋਣਗੇ, ਇਹਨਾਂ ਨੂੰ ਆਪੇ ਖੁਆਰੀ ਦਾ ਸਾਹਮਣਾ ਕਰਨਾ ਪਵੇਗਾ।
ਬੰਦੇ ਉੱਪਰ ਕਰੀ ਚੜਾਏ,
ਏਦਾਂ ਦੀ ਇਹਨਾਂ ਨੇ ਕਹਿ ਕੇ ਆਏ ਸਨ ਕਿ ਬਾਦਸ਼ਾਹ ਸੂਬਾ ਲਾਹੌਰ ਤੁਹਾਡੇ ਕੋਲ ਆਪ ਤੁਹਾਡਾ ਮੁਰੀਦ ਬਣਨ ਲਈ ਆਉਣਾ ਚਾਹੁੰਦਾ, ਪਰ ਜੇ ਸੂਬਾ ਲਾਹੌਰ ਆਏਗਾ ਉਹਦੇ ਨਾਲ ਫੌਜ ਵੀ ਆਏਗੀ। ਉੱਧਰ ਇਹ ਕਹਿ ਕੇ ਆਏ ਨੇ, ਇੱਧਰੋਂ ਆਪਣੇ ਵੱਲੋਂ ਇਹਨਾਂ ਨੇ ਪੂਰੀ ਜੰਗ ਦੀ ਤਿਆਰੀ ਕੀਤੀ, ਜਿੰਨਾ ਅਸਲਾ ਚਾਹੀਦਾ ਸੀ, ਗੋਲੀ ਬਾਰੂਦ ਸਿੱਕਾ ਚਾਹੀਦਾ ਸੀ ਉਹ ਨਾਲ ਲਿਆ, ਥੋੜੀ ਥੋੜੀ ਫੌਜ ਜਿਹੜੀ ਸੀ ਉਹ ਗੁਰਦਾਸ ਨੰਗਲ ਦੇ ਇਲਾਕੇ ਦੇ ਆਲੇ ਦੁਆਲੇ ਭੇਜਣੀ ਸ਼ੁਰੂ ਕਰ ਦਿੱਤੀ ਵੀ ਜੇ ਇੱਕੋ ਦਮ ਆਵਾਂਗੇ ਤੇ ਫਿਰ ਔਖਾ ਹੋ ਜਾਏਗਾ। ਥੋੜੇ ਥੋੜੇ ਦਸਤੇ, ਕਦੇ ਇੱਕ ਦੋ ਦਸਤੇ ਭੇਜ ਦੇਣੇ, ਕਦੇ ਚਾਰ ਦਸਤੇ ਭੇਜ ਦੇਣੇ, ਹੌਲੇ ਹੌਲੇ ਕਰਕੇ ਆਲੇ ਦੁਆਲੇ ਉਹ ਘੇਰਾ ਪਾਉਣਾ ਸ਼ੁਰੂ ਕਰ ਲਿਆ।
ਬਹੁਤ ਫੌਜ ਤੀ ਦਿੱਲੀਓਂ ਆਏ,
ਦਿੱਲੀ ਤੋਂ ਵੀ ਕਾਫੀ ਫੌਜ ਜਿਹੜੀ ਸੀ ਉਹ ਚੱਲ ਕੇ ਆਈ ਹੋਈ ਸੀ।
ਉਹ ਜੋ ਤੁਰਕ ਜੋ ਮੁਲਕੋਂ ਨਿਕਾਰੇ,
ਔਰ ਜਿਹੜੇ ਤੁਰਕ ਮੁਲਕਾਂ ਤੋਂ ਕੱਢੇ ਹੋਏ ਸਨ, ਭਾਵ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਜਿਹੜੇ ਕੱਢੇ ਹੋਏ ਸਨ ਤੁਰਕ ਇਲਾਕਿਆਂ ਵਿੱਚੋਂ,
ਕਸੂਰ ਲਾਹੌਰ ਆਏ ਬਏ ਤੇ ਸਾਰੇ,
ਉਹ ਜਿਹੜੇ ਤੁਰਕ ਸਨ ਕੁਝ ਕਸੂਰ ਜਾ ਬੈਠੇ ਸੀ, ਕੁਝ ਲਾਹੌਰ ਜਾ ਕੇ ਜਾ ਬੈਠੇ ਸਨ,
ਮੋਰੇ ਨਵਾਬ ਨੇ ਸਭ ਧਰ ਲਏ।
ਉਹ ਜਿੰਨੇ ਤੁਰਕ ਸਨ ਵੀ ਇਹ ਬੰਦੇ ਦੇ ਦੁਸ਼ਮਣ ਨੇ ਤੇ ਇਹਨਾਂ ਨੂੰ ਆਪਣਾ ਮਿੱਤਰ ਬਣਾ ਲਈਏ, ਉਹਨਾਂ ਸਾਰੇ ਮੁਸਲਮਾਨਾਂ ਨੂੰ ਜਿਹੜੇ ਪਹਿਲਾਂ ਪੰਜਾਬ ਚੋਂ ਬਾਬਾ ਜੀ ਨੇ ਕੱਢੇ ਸਨ ਉਹਨਾਂ ਨੂੰ ਮੂਹਰੇ ਟੋਰ ਲਿਆ ਵੀ ਤੁਸੀਂ ਭੇਤੀ ਉਹ ਬੰਦੇ ਦੇ, ਤੁਸੀਂ ਉਹਦੇ ਚ ਹੱਥ ਵੇਖੇ ਹੋਏ ਨੇ, ਉਹਨਾਂ ਨੂੰ ਮੂਹਰੇ ਕਰਕੇ ਟੋਰ ਲਿਆ।
ਡੋਗਰ ਥੱਟੂ ਉਹ ਪੱਟੀ ਮੰਗਾਏ,
ਡੋਗਰੇ ਸਨ, ਥੱਟੂ ਸਨ, ਪੱਟੀ ਸਨ, ਇਹ ਮੁਸਲਮਾਨਾਂ ਦੀਆਂ ਜਾਤਾਂ ਨੇ, ਉਹ ਸਾਰੇ ਬੁਲਾ ਲਏ।
ਦੀਨ ਦੀਨ ਕਰ ਸਭ ਰਲ ਤੁਰੇ,
ਆਖਿਆ ਜੀ ਇਹ ਸਾਡੀ ਦੀਨੀ ਮਜ਼ਹਬ ਦਾ ਜੰਗ ਹੈ, ਆਪਣੇ ਇਮਾਨ ਨੂੰ ਬਚਾਉਣ ਦਾ ਮਜ਼ਹਬ ਦਾ ਜੰਗ ਹੈ।
ਆਏ ਲਾਹੌਰ ਕੋ ਸੋ ਡਿੱਗ ਜੁਰੇ,
ਏਦਾਂ ਇਹ ਸਾਰੀਆਂ ਫੌਜਾਂ ਲਾਹੌਰ ਆ ਕੇ ਇਕੱਠੀਆਂ ਹੋ ਗਈਆਂ।
ਕਾਜੀ ਮੁੱਲਾ ਸੈਯਦ ਘਨੇ,
ਬੜੇ ਬੜੇ ਕਾਜ਼ੀ ਮੁੱਲਾ ਸੈਯਦ ਆ ਗਏ,
ਪੀਰ ਫਕੀਰ ਬੋ ਜਾਏ ਨਾ ਗਲੇ ਗਲੇ,
ਬੜੇ ਬੜੇ ਪੀਰ ਫਕੀਰ ਜਿਹੜੇ ਗਿਣੇ ਨਹੀਂ ਜਾ ਸਕਦੇ ਉਹ ਵੀ ਬੁਲਾ ਲਏ।
ਰੁਸਤਮ ਖਾਨ ਕੋ ਮੂਰੇ ਆਵੇ,
ਬਹੁਤ ਸਾਰੀਆਂ ਜਿਹੜੀਆਂ ਰੁਸਤਮ ਖਾਨ ਆਦਿਕ ਜਿਹੜੇ ਲਾਹੌਰ ਦੇ ਜਰਨੈਲ ਸਨ,
ਮੂਰੇ ਤੁਰਨੋ ਪਿੱਛੇ ਲੁਕਾਵੇ,
ਸਤਨਾਮ ਸ੍ਰੀ, ਉਹਨੇ ਰੁਸਤਮ ਖਾਨ ਵਰਗੇ ਜਿਹੜੇ ਜਰਨੈਲ ਸੀ, ਅਬਦੁਲ ਸਮੁੰਦ ਖਾਨ ਵੀ ਡਰਦਾ ਸੀ, ਇਹ ਵੀ ਡਰਦਾ ਸੀ, ਫਰਕਸ਼ੀਅਰ ਚਾਹੁੰਦਾ ਸੀ ਵੀ ਇਹਨੂੰ ਭੇਜੇ। ਹਾਫੀ ਖਾਨ ਨੇ ਲਿਖਿਆ ਕਿ ਉਹ ਚਾਹੁੰਦਾ ਸੀ ਅਬਦੁਲ ਸਮੁੰਦ ਖਾਨ ਬੰਦੇ ਬਹਾਦਰ ਦੇ ਉੱਤੇ ਹਮਲਾ ਕਰਨ ਜਾਵੇ ਤੇ ਇਹ ਕੋਟ ਈਸੇ ਖਾਨ ਨੂੰ ਟੁਰ ਪਿਆ ਉਸ ਇਲਾਕੇ ਨੂੰ ਸੋਧਨ ਕਰਨ ਵਾਸਤੇ। ਇਹ ਚਾਹੁੰਦਾ ਨਹੀਂ ਸੀ ਬੰਦੇ ਨਾਲ ਲੜਨਾ, ਕਿਉਂਕਿ ਇਹਦੇ ਅੰਦਰ ਡਰ ਸੀ ਕਿ ਬੰਦੇ ਨਾਲ ਲੜਨਾ ਕੋਈ ਸੌਖੀ ਗੱਲ ਨਹੀਂ। ਇਹਨੇ ਆਪਣੇ ਜਿਹੜੇ ਜਰਨੈਲ ਸੀ ਉਹਨਾਂ ਨੂੰ ਕਹਿੰਦਾ ਤੁਸੀਂ ਅੱਗੇ ਟੁਰੋ, ਦੂਜੇ ਨੂੰ ਕਹਿੰਦਾ ਤੁਸੀਂ ਟੁਰੋ। ਹੁਣ ਅੱਗੇ ਟੁਰਨ ਤੋਂ ਸਾਰੇ ਡਰਦੇ ਨੇ ਵੀ ਜਿਹੜਾ ਅੱਗੇ ਲੱਗ ਕੇ ਟੁਰਿਆ ਉਹੀ ਮਾਰਿਆ ਜਾਣਾ, ਏਦਾਂ ਦਾ ਇਹਨਾਂ ਦੇ ਅੰਦਰ ਡਰ ਹੈ, ਭੈ ਹੈ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ।
ਦੋਹੇਰਾ ਰਲ ਲਾਹੌਰ ਡੇਰੋ ਕਰੇ, ਅੱਗੇ ਤੁਰੇ ਕੋ ਨਾਏ।
ਇਹਨਾਂ ਨੇ ਪਹਿਲਾਂ ਆਪਣੀ ਫੌਜ ਲਾਹੌਰ ਚ ਇਕੱਠੀ ਕੀਤੀ, ਤਕਰੀਬਨ 30,000 ਦੇ ਨੇੜੇ ਫੌਜ ਇਹਨਾਂ ਨੇ ਆਪਣੇ ਕੋਲ ਇਕੱਠੀ ਕੀਤੀ ਲਾਹੌਰ ਦੇ ਵਿੱਚ। ਫੌਜ ਤਾਂ ਇਕੱਠੀ ਹੋ ਗਈ ਪਰ ਹੁਣ ਅੱਗੇ ਤੁਰਨ ਵਾਸਤੇ ਕੋਈ ਰਾਜ਼ੀ ਨਹੀਂ ਹੁੰਦਾ।
ਕਹੇ ਸੋ ਬੰਦਾ ਆਪਣਾ ਕਰੂਗਾ ਸਭਨ ਫਨਾਏ।
ਅੱਗੇ ਟੁਰਨ ਤੋਂ ਸਾਰੇ ਡਰਦੇ ਨੇ, ਕਹਿੰਦੇ ਜੇ ਅਸੀਂ ਅੱਗੇ ਲੱਗ ਕੇ ਟੁਰੇ ਤੇ ਬੰਦੇ ਨੇ ਸਾਡੇ ਤੇ ਆ ਪੈਣਾ, ਜੇ ਸਾਡੇ ਤੇ ਆ ਪਿਆ ਉਹ ਤੇ ਸਾਨੂੰ ਫਨਾ ਕਰਕੇ ਰੱਖ ਦੇਗਾ, ਸਾਡਾ ਨਾਸ ਕਰਕੇ ਰੱਖ ਦੇਗਾ।
ਬਈ ਸਭਨ ਅੱਗੇ ਤੇ ਆ ਮੈਂ ਸ਼ੀ ਆਨ।
ਇਹਨਾਂ ਸਾਰਿਆਂ ਨੂੰ ਅੱਗੋਂ ਜਿਵੇਂ ਸ਼ੇਰ ਦਾ ਡਰ ਹੁੰਦਾ ਨਾ, ਬੱਬਰ ਸ਼ੇਰ ਦਾ ਡਰ ਹੁੰਦਾ ਵੀ ਅੱਗੇ ਸ਼ੇਰ ਹੈ, ਏਦਾਂ ਡਰਦੇ ਨੇ ਜਿਵੇਂ ਬੱਕਰੀਆਂ ਨੂੰ ਸ਼ੇਰ ਦਾ ਅੱਗੋਂ ਡਰ ਹੁੰਦਾ ਤੇ ਅੱਗੇ ਨਹੀਂ ਵਧਦੀਆਂ ਉਹ। ਏਦਾਂ ਇਹਨਾਂ ਤੁਰਕਾਂ ਮਲੇਛਾਂ ਦੇ ਮਨ ਵਿੱਚ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਡਰ ਹੈ।
ਸਭ ਤੇ ਪਿਆਰੀ ਆਪਣੀ ਜਾਨ,
ਇਹਨਾਂ ਨੂੰ ਸਾਰਿਆਂ ਨੂੰ ਸਭ ਤੋਂ ਪਿਆਰੀ ਆਪਣੀ ਜਾਨ ਹੈ, ਆਪਣੀ ਜਾਨ ਇਹਨਾਂ ਨੂੰ ਸਭ ਤੋਂ ਜ਼ਿਆਦਾ ਅਧਿਕ ਪਿਆਰੀ ਹੈ। ਕਹਿੰਦੇ ਜਾਨ ਹੈ ਤੇ ਜਹਾਨ ਹੈ, ਜੇ ਜਾਨ ਹੀ ਨਹੀਂ ਤੇ ਕਾਹਦਾ ਜਹਾਨ। ਉਹ ਕਹਿੰਦੇ ਜੀ ਦੀਨ ਮਜ਼ਹਬ ਦਾ ਜੰਗ ਹੈ, ਕਹਿੰਦੇ ਦੀਨ ਮਜ਼ਹਬ ਵੀ ਤਾਂ ਹੈ ਜੇ ਜਾਨ ਹੋਵੇਗੀ, ਜੇ ਜਾਨ ਹੀ ਨਾ ਰਹੀ ਤੇ ਫਿਰ ਕਾਹਦਾ ਦੀਨ ਕਾਹਦਾ ਮਜ਼ਹਬ।
ਨਾਲ ਜਾਨ ਹੈ ਸਭ ਜਾਨ,
ਕਹਿੰਦੇ ਜਾਨ ਨਾਲ ਹੀ ਸਾਰਾ ਜਹਾਨ ਹੈ, ਜੇ ਜਾਨੋ ਗਏ ਤੇ ਜਹਾਨੋ ਗਏ।
ਜਾਨ ਨਾਲ ਹੈ ਦੀਨ ਇਮਾਨ,
ਇਹ ਜਿਹੜਾ ਦੀਨ ਇਮਾਨ ਹੈ ਸਾਡਾ ਧਰਮ ਹੈ ਵੀ ਜਾਨ ਦੇ ਨਾਲ ਹੀ ਹੈ, ਇਹਨਾਂ ਨੂੰ ਜਾਨਾਂ ਪਿਆਰੀਆਂ ਸੀ। ਖਾਲਸਾ ਜੀ ਸਿੰਘਾਂ ਤੇ ਤੁਰਕਾਂ ਦੇ ਜੰਗ ਦੇ ਵਿੱਚ ਸਿੰਘ ਬਹਾਦਰੀ ਨਾਲ ਲੜ ਕੇ ਤੁਰਕਾਂ ਨੂੰ ਭਾਵੇਂ ਉਹ ਥੋੜੇ ਹੁੰਦੇ ਸੀ ਤਾਂ ਵੀ ਬਹੁਤਿਆਂ ਨੂੰ ਮਾਰਦੇ ਸਨ, ਇਹਦਾ ਮੂਲ ਕਾਰਨ ਕੀ ਸੀ? ਜਦੋਂ ਇਹਦਾ ਵਿਸ਼ਲੇਸ਼ਣ ਕੀਤਾ ਜਾਂਦਾ ਹੈ ਤੇ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਜਿਹੜੇ ਤੁਰਕ ਸਾਨੂੰ ਜਾਨਾਂ ਪਿਆਰੀਆਂ ਕਰਕੇ ਲੜਦੇ ਸਨ ਤੇ ਸਿੰਘ ਆਪਣੀਆਂ ਜਾਨਾਂ ਤਲੀ ਤੇ ਰੱਖ ਕੇ ਲੜਦੇ ਸਨ। ਇਹ ਫਰਕ ਸੀ ਦੋਨਾਂ ਪਾਸਿਆਂ ਦੀ ਲੜਾਈ ਦਾ। ਉਹਨਾਂ ਨੂੰ ਮਰਨ ਦਾ ਭੈ ਨਹੀਂ ਤੇ ਤੁਰਕਾਂ ਦੇ ਰਿਹਦਿਆਂ ਵਿੱਚ ਮੌਤ ਦਾ ਖੌਫ ਹੁੰਦਾ ਸੀ, ਹੁਣ ਇਹ ਵੀ ਡਰ ਰਹੇ ਨੇ। ਕਹਿੰਦੇ ਜਾਨ ਹੈ ਤਾਂ ਦੀਨ ਇਮਾਨ ਹੈ, ਜੇ ਜਾਨ ਹੀ ਨਹੀਂ ਤੇ ਫਿਰ ਇਹ ਦੀਨ ਇਮਾਨ ਵੀ ਕਿਸ ਕੰਮ ਦਾ?
ਕੋਏਰਾ ਜਾਨ ਪਿਆਰੀ ਸਭ ਤੇ ਜਾਨੇ ਨਾਲ ਜਾਨ।
ਇਹਨਾਂ ਨੇ ਜਦੋਂ ਵੇਖਿਆ ਕਿ ਨਵਾਬ ਨੇ ਵੇਖਿਆ ਜਿਹੜਾ ਲਾਹੌਰ ਦਾ ਨਵਾਬ ਸੀ ਕਿ ਮੇਰੇ ਜਿੰਨੇ ਜਰਨੈਲ ਨੇ ਉਹਨਾਂ ਸਾਰਿਆਂ ਨੂੰ ਆਪਣੀ ਜਾਨ ਪਿਆਰੀ ਹੈ,
ਅੱਗੇ ਬੰਦੇ ਜਿਮ ਦਿਸੈ ਪਿੱਛੇ ਮਾਰਿਆ ਸ਼ਾਹ ਜਾਨ।
ਇਹਨਾਂ ਦੇ ਮਨ ਦੇ ਵਿੱਚ ਇਹ ਹੈ ਵੀ ਕਹਿੰਦੇ ਅੱਗੇ ਹੁਣ ਬੰਦਾ ਸਿੰਘ ਬਹਾਦਰ ਇਹਨਾਂ ਨੂੰ ਮੌਤ ਦੇ ਰੂਪ ਵਿੱਚ ਜਮ ਨਜ਼ਰ ਆਉਂਦਾ ਹੈ ਤੇ ਪਿਛਲੇ ਪਾਸੇ ਫਰਕਸ਼ੀਅਰ ਦਾ ਡਰ ਹੈ, ਕਿਉਂਕਿ ਅਬਦੁਲ ਸਮੁੰਦ ਖਾਨ ਦਿਲੋਂ ਨਹੀਂ ਸੀ ਲੜਨਾ ਚਾਹੁੰਦਾ ਬਾਬਾ ਬੰਦਾ ਸਿੰਘ ਜੀ ਨੂੰ, ਉਹ ਤਾਂ ਫਰਕਸ਼ੀਅਰ ਨੇ ਉਹਦੇ ਸਿਰ ਤੇ ਫਾਨਾ ਰੱਖਿਆ ਹੋਇਆ ਸੀ, ਜੇ ਨਾ ਲੜੇਗਾ ਤੇਰੀ ਨਵਾਬੀ ਜਾਂਦੀ ਰਹੇਗੀ। ਇਸ ਕਰਕੇ ਉਹ ਪਿੱਛੋਂ ਫਰਕਸ਼ੀਅਰ ਦਾ ਡਰ ਹੈ, ਅੱਗੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਜਮ ਦੇ ਰੂਪ ਚ ਨਜ਼ਰ ਆਉਂਦੇ ਨੇ ਇਹਨੂੰ, ਇਹਨਾਂ ਤੁਰਕਾਂ ਨੂੰ।
ਤਬ ਨਵਾਬ ਯੂੰ ਕਰੀ ਸਲਾਹ,
ਨਵਾਬ ਨੇ ਸਲਾਹ ਕੀਤੀ ਕਿ ਕਰੀਏ ਤੇ ਕਰੀਏ ਕੀ?
ਮੂਰੇ ਮੁਲਾਣੇ ਤੋਰੇ ਲਾਏ।
ਇਹਨਾਂ ਆਖਿਆ ਵੀ ਅਸਲ ਵਿੱਚ ਸਾਰੀ ਜਿਹੜੀ ਅੱਗ ਲਾਈ ਇਹਨਾਂ ਮੁਲਾਣਿਆਂ ਨੇ ਲਾਈ ਹੈ, ਆਹ ਜਿਹੜੇ ਕਾਜੀ ਮੁਫਤੀ ਨੇ ਇਹਨਾਂ ਦੀ ਲਾਈ ਹੋਈ ਅੱਗ ਹੈ, ਇਹਨਾਂ ਨੂੰ ਪਹਿਲਾਂ ਮੂਹਰੇ ਟੋਰਨੇ ਆ ਵੀ ਆਹ ਜਿੰਨੇ ਸਾਡੇ ਕਾਜੀ ਨੇ, ਮੁੱਲਾ ਸਾਹਿਬ ਨੇ, ਇਮਾਮ ਸਾਹਿਬ ਨੇ, ਇਹਨਾਂ ਪੀਰਾਂ ਨੂੰ, ਸਾਡੇ ਜਿਹੜੇ ਮੁਸਲਮਾਨੀ ਧਰਮ ਦੇ ਫਕੀਰ ਲੋਕ ਨੇ, ਇਹਨਾਂ ਸਾਰਿਆਂ ਨੂੰ ਮੂਹਰੇ ਕਰਕੇ ਟੋਰੀਏ।
ਕਲਮ ਮਜੀਦ ਉੱਪਰ ਤੋਂ ਜਾਏ,
ਅੱਗੇ ਅੱਗੇ ਉਹ ਕਲਮਾ ਪੜ੍ਹਦੇ ਜਾਣ, ਕਿਉਂਕਿ ਇਹਨਾਂ ਅੰਦਰ ਇਹ ਵੀ ਡਰ ਸੀ ਕਿ ਬੰਦਾ ਬਹਾਦਰ ਕਰਾਮਾਤਾਂ ਜਾਣਦਾ, ਉਹਨੂੰ ਅਜ਼ਮਤਾਂ ਦਾ ਪਤਾ, ਉਹ ਜਾਦੂ ਜਾਣਦਾ ਵੀ ਉਹ ਤਾਂ ਜਾਦੂ ਨਾਲ ਵੀ ਮਾਰ ਦੇਗਾ ਸਾਨੂੰ, ਇਹ ਵੀ ਡਰ ਸੀ ਇਹਨਾਂ ਦੇ ਅੰਦਰ। ਇਸ ਕਰਕੇ ਇਹਨਾਂ ਨੇ ਆਪਣੇ ਅੱਗੇ ਅੱਗੇ ਮੁੱਲਾ ਕਾਜ਼ੀਆਂ ਨੂੰ ਲਾਇਆ ਵੀ ਤੁਸੀਂ ਪੜ੍ਹੋ ਕਲਾਮਾਂ ਸਾਡੇ ਵਾਸਤੇ, ਤੁਸੀਂ ਪੜ੍ਹੋ। ਅੱਗੇ ਜਾ ਕੇ ਜਿਹੜੀਆਂ ਕਲਮਾਂ ਨੇ ਉਹ ਅੱਗੇ ਮੂਹਰੇ ਲਾ ਕੇ ਟੋਰ ਲਏ।
ਡਾਰ ਕੂੰਜਣ ਜਿਵੇਂ ਪਾਤ ਬਣਾਏ,
ਜਿਵੇਂ ਕੂੰਜਾਂ ਦੀ ਡਾਰ ਪਾਤ ਬਣਾਉਂਦੀ ਆ ਨਾ, ਏਦਾਂ ਇਹਨਾਂ ਕਾਜ਼ੀਆਂ ਮੁੱਲਿਆਂ ਦੀ ਪੰਗਤਾਂ ਬਣਾ ਕੇ ਇੱਕ ਇੱਕ ਲੈਣ ਲੈਣ ਬਣਾ ਕੇ ਅੱਗੇ ਅੱਗੇ ਇਹਨਾਂ ਨੂੰ ਟੋਰਿਆ।
ਉਨਕੇ ਅੱਗੇ ਕਰੇ ਫਕੀਰ,
ਉਹਨਾਂ ਦੇ ਅੱਗੇ ਫਕੀਰ ਲਾਏ ਜਿਹੜੇ ਕਹਿੰਦੇ ਸੀ ਅਸੀਂ ਬੜੇ ਕਰਾਮਾਤੀ ਹੈ। ਇਹ ਫਕੀਰ ਕਿਹੜੇ ਨੇ? ਜਿਹੜੇ ਮੁਸਲਮਾਨਾਂ ਦੇ ਫਕੀਰ ਸਨ, ਉਹਨਾਂ ਨੂੰ ਸਭ ਤੋਂ ਅੱਗੇ ਅੱਗੇ ਟੋਰਿਆ।
ਓਏ ਵੀ ਕਰੇ ਸੋਪਨ ਤਦਬੀਰ,
ਉਹ ਵੀ ਆਪਣੀਆਂ ਆਪਣੀਆਂ ਤਦਬੀਰਾਂ ਕਰਦੇ ਜਾ ਰਹੇ ਨੇ। ਹੁਣ ਵੇਖੋ ਕਿ ਕਿੰਨੀ ਕਿਹਨਾਂ ਅੰਦਰ ਦਲੇਰੀ ਹੋਵੇਗੀ ਕਿ ਚੱਲੇ ਨੇ ਲੜਨ ਵਾਸਤੇ ਤੇ ਆਪਣੀ ਫੌਜ ਜਿਹੜੇ ਮਰ ਜੀਵੜੇ ਨੇ ਉਹਨਾਂ ਨੂੰ ਅੱਗੇ ਕਰਨ ਦੀ ਬਜਾਏ ਆਪਣੇ ਮੂਹਰੇ ਫਕੀਰਾਂ ਨੂੰ, ਕਲਮਾ ਪੜਨ ਵਾਲੇ ਕਾਜ਼ੀਆਂ ਨੂੰ, ਮੌਲਵੀਆਂ ਨੂੰ ਟੋਰ ਕੇ ਲਿਜਾ ਰਹੇ ਨੇ। ਇੱਥੋਂ ਅੰਦਾਜ਼ਾ ਲਾ ਸਕਦੇ ਹਾਂ ਵੀ ਕਿੰਨੀ ਕੁ ਸੂਰਮਤ ਆਈ ਸੀ ਇਹਨਾਂ ਅੰਦਰ। ਇਹਨਾਂ ਨੂੰ ਗੱਲਾਂ ਹੀ, ਇਹ ਸਿੰਘਾਂ ਦਾ ਡਰ ਸੀ ਇਹਨਾਂ ਅੰਦਰ, ਖਾਲਸੇ ਦੇ ਡਾਢੇ ਹੱਥ ਇਹਨਾਂ ਨੇ ਵੇਖੇ ਹੋਏ ਸਨ, ਪੰਥ ਦੇ ਡਾਢੇ ਹੱਥ। ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਖੌਫ ਸੀ ਇਹਨਾਂ ਦੇ ਅੰਦਰ। ਉੱਥੋਂ ਇਹ ਸਾਬਤ ਹੋ ਰਿਹਾ ਹੈ ਕਿ ਕਹਿੰਦੇ ਆਪਣੇ ਮੂਹਰੇ ਮੂਹਰੇ ਵਕੀਲ ਜਿਹੜੇ ਚੰਗੇ ਚੰਗੇ ਕਾਜ਼ੀ ਮੌਲਵੀ ਸੀ ਉਹਨਾਂ ਨੂੰ ਟੋਰਿਆ। ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।